एक ओंकार सत नाम कर्ता पुरख निरभउ निरवैर इन अखरां नूं असां समझण दा उपराला कीता है। मूल मंत्र विच अगला जो शब्द है अकाल मूरत, जिस तरह कर्ता पुरख दो वक्रे वक्रे शब्द हैं ते अर्थ करन लग्या, इन्हां दोहां नूं असीं इकट्ठियां रख के अर्थ करदे हां। इसे तरह अकाल मूर्त भी लफ़्ज़ ते दो वक्रे वक्रे ने, पर इन्हां नूं अर्थ करन लई इकट्ठे रखना पैदा उहदा कुछ व्याकरणक कारण है। जे तदे ध्यान नाल इह मूल मंत्र पढ़िया होवे, इहदी लिखत वेखी होवे, तां मेरी गल छेती समझ विच आ जाएगी। एक ओंकार सत, सत दे तत्ते नूं स्यारी पई होई है। नाम, नाम दे मम्मे नूं औंकड़ है। इसे तरह जिहड़ा लफ्ज़ करता पुरख है, पुरख दे भी खखे नूं औंकड़ पिया होया है। मैं अगे इस गल दा जिक्र कीता सी भी इह औंकड़ जिहड़ा है इह आम करके एक वचन ते पुलिंग दी निशानी है। वैसे तो यह होर अर्थां विच भी वरत्या जांदा है, व्याकरण के होर भेद भी इहदे नाल संबंधित ने, लेकिन एक मुख भेद है कि जिस अखर के थले औंकड़ आ जाए अंत विच वो आम तौर पर एक वचन अते पुलिंग हुंदा है। इस तरह अगले जड़े शब्द ने निरभउ निरवैर, निरवैर दे रारे नूं भी औंकड़ है। इस तों बाद आउंदा है अकाल मूरत। अकाल शब्द जड़ा है उस दे लल्ले दे थले औंकड़ नहीं, हालांकि अकाल शब्द पुलिंग है, लेकिन अकाल तो अगला शब्द जड़ा है मूरत है। मूरत दे तत्ते नूं स्यारी पई होई है। मूरत शब्द इस्त्री लिंग है। दो मिनट तुहाडे में इस संबंध विच लैणे ने, क्योंकि इधर असीं ध्यान नहीं देंदे, इस करके बहुत अनर्थ हुंदा है। ये बेस है, जे किसी ने बाणी समझनी है, बाणी दी ठीक अर्थ भावना तक पहुँचना है, तो इस तों बिना नहीं पहुँच सकता। जिस तरह कोई कहना मैं छत ते चढ़ना है, तो उन्हूं लिफ्ट सीढ़ियाँ कोई ना कोई चीज़ उन्हूं यूज़ करनी पएगी, तो वह छत ते पहुँच सकेगा। सीधा कोई छत के छत पहुंचे लत बां तुड़ा के बैठो, पहुंच ही नहीं सकता, तुड़ाउणी तो किधरे रही। इस तरह भाषा का जड़ा अखरी ज्ञान है उन्हूं जानण तो बाद ही कोई उहदे भाव तक पहुंच सकेगा। तो अकाल मूर्त के संबंध में मैं जिक्र कर रहा हाँ, मूर्त शब्द इस दे तत्ते नूं स्यारी पई है। यह पुलिंग नहीं, यह स्त्रीलिंग शब्द है। जिदा असीं मूर्ति कहने हैं ना, यह मूर्ति इस मूर्त तो बनया होया शब्द है। अकाल दे लल्ले नूं औंकड़ इस करके नहीं लगा कि वह इस मूर्त शब्द का एडजेक्टिव है, इहदा विशेषण है, क्योंकि उस विशेषण का जिहड़ा नाम है वह स्त्रीलिंग है। इस करके अकाल शब्द जिहड़ा है उसनूं फैमिनन जेंडर बनाउण वास्ते, स्त्रीलिंग वाचक बनाउण लई उस दे लल्ले दा औंकड़ जिहड़ा खत्म कर दिता गया। यह व्याकरण का एक नियम है। मूर्त शब्द गुरु ग्रंथ साहब के अंदर तीन अर्थां विच आया, तीन जोड़ां विच आया। एक तो तत्ते नूं स्यारी है जिहनूं असीं मूर्ति कहिंदे आ। एक होर लफ्ज़ है मूर्त, प्रोनंसीएशन उहदा वी होई है, पर उहदे तत्ते नूं औंकड़ आउंदा है। उहदा अर्थ है मुहूर्त, जिहनूं कहिंदे आ शुभ मुहूर्त, चंगा मुहूर्त, माड़ा मुहूर्त। सतगुरु कहिंदे मरण ना मूर्त पुछिआ, पुछी थित ना वार। इत्थे मूर्त औंकड़ वाला है। इस तरह आउंदा है बहुत बहुवचन जदों आएगा मुहूर्त, बहुते मुहूर्त, उस वेले दे तत्ते दा औंकड़ जिहड़ा उह उड़ जाएगा। उन्हां अर्थां विच वी महादिवस मूर्त भले उत्ते औंकड़ नहीं है। मैं एक गल दसां, जिस पाठ करन वाले नूं असीं बहुत चंगा पाठी गिणदे हां, जे उस नूं शब्द जोड़ां दा कोई ज्ञान नहीं, उह किसे कदर भी चंगा पाठी नहीं हो सकदा। उहनूं पता ही नहीं लगना भी कित्थे विश्राम देणा है, इहदा अर्थ की है। मैं तो एको गल जानता जिहड़ा बहुता दावा करदा मैनूं चंगी बाणी आउंदी, उह मैनूं जबानी गुरु ग्रंथ साहिब दी इक पंक्ति लिख के विखा देवे। जे उह लिख लए ठीक, तो मैं समझांगा कि इहनूं कोई समझ हैगी है, ते जे उह लिख ही नहीं सकदा ਇਹਦਾ ਮਤਲਬ ਉਹਨੂੰ ਕੁਛ ਨਹੀਂ ਪਤਾ, ਸਾਡੇ ਦਾਅਵੇ ਐਵੇਂ ਫੋਕੇ ਨੇ। ਕਿਉਂ? ਕਿਉਂਕਿ ਅਸੀਂ ਆਪਣੇ ਇਸ਼ਟ ਨੂੰ, ਸ਼ਬਦ ਗੁਰੂ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਮਾਨਦਾਰੀ ਹੈ ਨਹੀਂ ਸਾਡੇ 'ਚ। ਜੇ ਇਮਾਨ ਹੁੰਦਾ, ਕਰਮ ਹੁੰਦਾ, ਤਾਂ ਅਸੀਂ ਆਪਣੇ ਗੁਰੂ ਨਾਲ ਇਸ ਤਰ੍ਹਾਂ ਬੇਇਨਸਾਫੀ ਕਰਦੇ, ਇੱਦਾਂ ਧੋਖਾ ਕਰਦੇ? ਪਰ ਕਰੀ ਜਾ ਰਹੇ ਹਾਂ, ਕਿਉਂਕਿ ਅਸੀਂ ਸਮਝਦੇ ਹਾਂ ਵੀ ਇਹ ਧੰਦਾ ਹੈ, ਪੈਸੇ ਮਿਲਦੇ, ਚੱਲ ਠੀਕ ਹੈ, ਦੈਟਸ ਇਟ, ਇਸ ਤੋਂ ਵੱਧ ਕੀ ਲੋੜ ਹੈ। ਤਾਂ ਖੈਰ, ਅਕਾਲ ਮੂਰਤ ਸ਼ਬਦ ਸਾਡੇ ਧਿਆਨ ਵਿੱਚ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਇੱਕ ਵਾਹਿਗੁਰੂ ਅਕਾਲ ਪੁਰਖ ਦੀ ਗੱਲ ਕਰ ਰਹੇ ਨੇ। ਕਹਿੰਦੇ ਨੇ ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਸੰਸਾਰ ਦਾ ਕਰਤਾ ਹੈ, ਅਤੇ ਆਪਣੀ ਇਸ ਕਿਰਤ, ਆਪਣੀ ਇਸ ਰਚਨਾ ਦੇ ਅੰਦਰ ਵਿਆਪਕ ਹੈ, ਇਹਦੇ ਤੋਂ ਵੱਖਰਾ ਨਹੀਂ, ਬਾਹਰ ਨਹੀਂ ਹੈ। ਫਿਰ ਉਹ ਨਿਰਭਉ ਹੈ, ਨਿਰਵੈਰ ਹੈ, ਇਸ ਕਰਕੇ ਇੱਕ ਦੂਜਾ ਹੈ ਹੀ ਨਹੀਂ। ਦੂਸਰਾ ਹੋਵੇ ਤਾਂ ਡਰਨ ਦੀ ਜ਼ਰੂਰਤ ਹੈ, ਦੂਸਰਾ ਹੋਵੇ ਤਾਂ ਵੈਰ ਦੀ ਲੋੜ ਹੈ, ਕੋਈ ਦੂਜਾ ਹੈ ਹੀ ਨਹੀਂ, ਇਸ ਕਰਕੇ ਉਹ ਨਿਰਭਉ ਅਤੇ ਨਿਰਵੈਰ ਹੈ। ਫਿਰ ਕਹਿੰਦੇ ਨੇ ਅਕਾਲ ਮੂਰਤ। ਹੁਣ ਮੂਰਤ ਸ਼ਬਦ ਤੋਂ ਬੜਾ ਭੁਲੇਖਾ ਪੈਂਦਾ। ਮੂਰਤ ਤਿੰਨ ਜੋੜਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੌਜੂਦ ਆ, ਉਹਦੇ ਅਰਥ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਨੇ। ਪਰ ਮੂਰਤ ਸ਼ਬਦ ਦਾ ਜਿਹੜਾ ਅਸੀਂ ਮੂਰਤੀ ਅਰਥ ਲੈਂਦੇ ਹਾਂ ਨਾ, ਬੁੱਤ, ਤਸਵੀਰ, ਮੈਨੂੰ ਖਿਮਾ ਕਰਨਾ, ਇਹ ਕਿਸੇ ਹੱਦ ਤੱਕ ਗਲਤ ਹੈ। ਜਿਹਨਾਂ ਲੋਕਾਂ ਨੇ ਕੋਸ਼ ਪੜ੍ਹੇ ਹਨ ਭਾਸ਼ਾ ਦੇ, ਉਹ ਇਸ ਗੱਲ ਨੂੰ ਵਧੀਕ ਸਮਝ ਸਕਣਗੇ। ਮੂਰਤ ਦਾ ਅਰਥ ਕੀਤਾ ਗਿਆ ਹਸਤੀ, ਹੋਂਦ, ਜਿਹਦਾ ਨਾਮ ਹੈ ਨਾ। ਨਾਮ ਤੇ ਮੂਰਤ ਦੋਵੇਂ ਸ਼ਬਦ ਪੈਰਲਲ ਨੇ, ਲੇਕਿਨ ਸਮੇਂ ਨਾਲ ਇਹਨਾਂ ਅਰਥਾਂ ਵਿੱਚ ਤਬਦੀਲੀ ਆਈ। ਲੋਕ ਮੂਰਤ ਦਾ ਅਰਥ ਸਮਝ ਲਏ, ਉਹਨਾਂ ਸਮਝਣ ਲੱਗ ਪਏ ਕਿ ਸ਼ਾਇਦ ਕੋਈ ਤਸਵੀਰ ਹੈ, ਸ਼ਾਇਦ ਕੋਈ ਬੁੱਤ ਹੈ, ਕਿਉਂਕਿ ਜਿਸ ਹੋਂਦ ਨੂੰ ਮਨੁੱਖ ਨੇ ਤਸਲੀਮ ਕੀਤਾ, ਮੰਨਿਆ ਕਿ ਇਹਦੀ ਕੋਈ ਹੋਂਦ ਹੈਗੀ ਹੈ, ਬੰਦੇ ਦੀ ਕਮਜ਼ੋਰੀ ਸੀ, ਉਹਨੇ ਉਹਦੀਆਂ ਮੂਰਤਾਂ ਬਣਾਈਆਂ, ਉਹਨੇ ਚਿੱਤਰ ਬਣਾਏ, ਉਸ ਹੋਂਦ ਨੂੰ ਪ੍ਰਗਟ ਕਰਨ ਲਈ ਉਹਨੇ ਕਈ ਕਿਸਮ ਦੀਆਂ ਤਸਵੀਰਾਂ ਘੜੀਆਂ। ਹੁਣ ਜਿਤਨੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲੋਕਾਂ ਨੇ ਬਣਾਈਆਂ ਹੋਈਆਂ ਨੇ, ਸ਼ਕਲਾਂ ਤਾਂ ਕੋਈ ਨਹੀਂ ਹੈਗੀਆਂ, ਨਾ ਕਿਸੇ ਨੇ ਵੇਖੀਆਂ ਨੇ। ਲੋਕਾਂ ਨੇ ਪਵਨ ਦੇਵਤਾ ਬਣਾਇਆ, ਅਗਨੀ ਦੇਵਤੇ ਦੀ ਤਸਵੀਰ ਬਣਾਈ ਹੈ, ਇਸੇ ਤਰ੍ਹਾਂ ਸਰਸਵਤੀ ਬਾਣੀ, ਬੋਲ ਬਾਣੀ ਦੀ ਤਸਵੀਰ ਬਣਾਈ ਹੈ, ਇਸੇ ਤਰ੍ਹਾਂ ਹੋਰ ਕਈ ਦੇਵੀ ਦੇਵਤਿਆਂ ਦੇ ਬੁੱਤ ਕੜੇ ਕੀਤੇ ਨੇ, ਲੇਕਿਨ ਐਕਚੁਅਲੀ ਉਹਨਾਂ ਦਾ ਕੋਈ ਸਰੂਪ ਨਹੀਂ ਹੈ, ਕੋਈ ਸ਼ਕਲ ਨਹੀਂ ਹੈ, ਲੇਕਿਨ ਮਨੁੱਖ ਨੇ ਕਲਪਨਾ ਕੀਤੀ ਹੈ। ਔਰ ਮਨੁੱਖ ਤਾਂ ਇੱਥੋਂ ਤੱਕ ਕਲਪਨਾ ਕਰਦਾ ਵੀ ਇਹ ਪਰਮਾਤਮਾ ਦੀ ਵੀ ਕਈ ਵਾਰੀ ਸ਼ਕਲ ਬਣਾਉਣ ਦੀ ਕੋਸ਼ਿਸ਼ ਕਰਦਾ। ਇਸ ਕਰਕੇ ਮੂਰਤ ਸ਼ਬਦ ਜਿਹੜਾ ਸੀ, ਇਸ ਦੇ ਲੋਕਾਂ ਨੇ ਤਸਵੀਰ ਤੇ ਬੁੱਤ ਅਰਥ ਕਰਨੇ ਸ਼ੁਰੂ ਕੀਤੇ ਤੇ ਸਮਝਿਆ ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਕਿਸੇ ਮੂਰਤੀ ਦੀ, ਕਿਸੇ ਬੁੱਤ ਦੀ ਪੂਜਾ ਕਰਨੀ ਹੈ। ਲੇਕਿਨ ਸਤਿਗੁਰੂ ਜੀ ਨੇ ਇਹਦੇ ਪਹਿਲੇ ਅਕਾਲ ਸ਼ਬਦ ਜੋੜ ਕੇ ਤੇ ਨਿਸ਼ਚਿਤ ਕਰ ਦਿੱਤਾ ਕਿ ਗੱਲ ਕੀ ਹੈ। ਹੁਣ ਕੋਈ ਮੂਰਤ ਅਕਾਲ ਨਹੀਂ ਹੋ ਸਕਦੀ, ਚਾਹੇ ਉਹ ਸੋਨੇ ਦੀ ਹੋਵੇ। ਇੱਥੋਂ ਤੁਸੀਂ ਮਹਾਤਮਾ ਬੁੱਧ ਦੇ ਬੁੱਤ ਦੇਖੋਗੇ, ਸੋਨੇ ਦੇ ਬੜੇ ਕੀਮਤੀ ਬੁੱਤ ਨੇ, ਨੀਲਮ ਦੇ ਬੁੱਤ ਹਨ, ਲੇਕਿਨ ਉਹ ਅਕਾਲ ਤੇ ਨਹੀਂ ਨਾ ਹੋ ਸਕਦੇ। ਕੋਈ ਐਸੀ ਕੋਈ ਤਰੀਕਾ ਹੀ ਨਹੀਂ ਹੈ, ਕੋਈ ਯਤਨ ਹੀ ਨਹੀਂ ਕਿ ਉਹਨਾਂ ਨੂੰ ਤੁਸੀਂ ਮੌਤ ਤੋਂ ਬਚਾ ਸਕੋ। ਵੀ ਆਖੋ ਵੀ ਨਹੀਂ, ਉਹ ਤਾਂ ਕਦੇ ਨਹੀਂ ਮਰਨਗੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦੀ ਹੋਂਦ ਤੇ ਹੈ, ਪਰਮਾਤਮਾ ਹੈ, ਲੇਕਿਨ ਪਰਮਾਤਮਾ ਦੀ ਹੋਂਦ ਕਾਲ ਰਹਿਤ ਹੈ, ਉਹ ਜੰਮਣ ਮਰਨ ਵਿੱਚ ਨਹੀਂ। ਉਹਦੀ ਕੋਈ ਵੀ ਸ਼ਕਤੀ ਜਿਹੜੀ ਹੈ, ਉਹਦਾ ਕੋਈ ਵੀ ਅੰਗ ਜਿਹੜਾ ਹੈ, ਉਹ ਜੰਮਣ ਮਰਨ ਤੋਂ ਰਹਿਤ ਹੈ। ਇਸ ਕਰਕੇ ਗੁਰੂ ਸਾਹਿਬ ਨੇ ਅਕਾਲ ਮੂਰਤ ਸ਼ਬਦ ਦਿੱਤਾ ਕਿ ਉਸ ਦੀ ਮੂਰਤ, ਉਹਦੀ ਜਿਹੜੀ ਹੋਂਦ ਹੈ, ਉਹ ਕਾਲ ਰਹਿਤ ਹੈ। ਮਨੁੱਖ ਕੀ ਸੋਚਦਾ ਹੈ? ਮਨੁੱਖ ਹੋਰ ਕਿਸੇ ਚੀਜ਼ ਤੋਂ ਉਤਨਾ ਨਹੀਂ ਡਰਦਾ ਜਿਤਨਾ ਮੌਤ ਤੋਂ ਡਰਦਾ ਹੈ। ਤੇ ਇਹ ਹਮੇਸ਼ਾ ਕੋਸ਼ਿਸ਼ ਕਰਦਾ ਵੀ ਮੈਂ ਕਿਸੇ ਐਸੇ ਨਾਲ ਦੋਸਤੀ ਗੰਢ ਲਵਾਂ ਜਿਹੜਾ ਮੈਨੂੰ ਮੌਤ ਤੋਂ ਬਚਾ ਸਕੇ। ਪਾਣੀ 'ਚ ਡੁੱਬਦਾ ਹੋਵੇ, ਕਹਿੰਦਾ ਕੋਈ ਬੇੜੀ ਮਿਲ ਜਾਏ, ਕੋਈ ਸਮੁੰਦਰੀ ਜਹਾਜ਼ ਮਿਲ ਜਾਵੇ, ਬਚ ਜਾਵਾਂ। ਅੱਗ ਨਾਲ ਸਰਦਾ ਹੋਵੇ, ਕਹਿੰਦਾ ਪਾਣੀ ਮਿਲ ਜਾਏ। ਕਿਤੋਂ ਵੀ ਖਤਰਾ ਹੋਵੇ ਤੇ ਉਸ ਖਤਰੇ ਵਿੱਚੋਂ ਨਿਕਲਣ ਦਾ ਇਹ ਸਾਧਨ ਲੱਭਦਾ ਰਹਿੰਦਾ। ਇਸੇ ਤਰ੍ਹਾਂ ਜਦੋਂ ਇਹਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਮੈਂ ਤਾਂ ਮਰਨਾ, ਮੇਰੀ ਤਾਂ ਮੌਤ ਹੋਣੀ ਹੈ, ਤੇ ਇਹ ਫਿਰ ਉਹਨਾਂ ਚੀਜ਼ਾਂ ਦੀ ਉਪਾਸ਼ਨਾ ਕਰਦਾ, ਉਹਨਾਂ ਚੀਜ਼ਾਂ ਦੀ ਆਰਾਧਨਾ ਕਰਦਾ ਹੈ ਜਿਹੜੀਆਂ ਸਮਝਦਾ ਵੀ ਇਹ ਮੈਨੂੰ ਮਰਨ ਤੋਂ ਬਚਾ ਲੈਣਗੀਆਂ। ਖਿਆਲ ਕਰਨਾ, ਹਿੰਦੂਆਂ ਦੇ ਤਿੰਨ ਦੇਵਤੇ ਹਨ, ਬ੍ਰਹਮਾ, ਵਿਸ਼ਨੂੰ, ਮਹੇਸ਼, ਬੜੇ ਪ੍ਰਸਿੱਧ ਨੇ। ਲੇਕਿਨ ਬ੍ਰਹਮਾ ਦੀ ਬਹੁਤ ਘੱਟ ਪੂਜਾ ਮਿਲਦੀ ਹੈ, ਇੱਥੋਂ ਤੱਕ ਕਿ ਬ੍ਰਹਮਾ ਦੇ ਮੰਦਰ ਵੀ ਬਹੁਤ ਘੱਟ ਨੇ, ਇੱਕ ਅੱਧਾ ਭਾਵੇਂ ਹੋਵੇ। ਕਿਉਂ? ਕਹਿੰਦੇ ਨੇ ਉਹਨੇ ਜਨਮ ਦੇ ਦਿੱਤਾ, ਬਸ ਉਹਦੀ ਕਹਾਣੀ ਖਤਮ ਹੈ, ਵੀ ਜੀਵਨ 'ਚ ਉਹਦਾ ਦਖਲ ਕੋਈ ਨਹੀਂ, ਜਨਮ ਉਹਨੇ ਦੇ ਦਿੱਤਾ, ਹੁਣ ਕੀ ਲੋੜ ਹੈ ਉਹਦੀ। ਵਿਸ਼ਨੂੰ ਦੀ ਬੜੀ ਪੂਜਾ ਹੈ, ਕਿਉਂਕਿ ਕਹਿੰਦੇ ਨੇ ਵੀ ਪਾਲਦਾ ਹੈ, ਖਾਣ ਪੀਣ ਪਹਿਨਣ ਸਾਰੀ ਬੰਦੋਬਸਤ ਕਰਦਾ, ਇਸ ਕਰਕੇ ਉਹਦੀ ਬੜੀ ਪੂਜਾ ਹੈ। ਔਰ ਮੈਂ ਕਈ ਵਾਰੀ ਹੱਸਦਾ ਹੁੰਦਾ ਵੀ ਉਹਦੇ ਨਾਲੋਂ ਵੀ ਵੱਧ ਉਹਦੀ ਘਰਵਾਲੀ ਦੀ ਪੂਜਾ ਹੈ। ਤੇ ਚੰਗੇ ਭਗਤ ਨੇ ਵੀ ਆਪਣੇ ਮਾਲਕ ਦੀ ਪਤਨੀ ਕੇ ਨਜ਼ਰ ਰੱਖਦੇ ਨੇ, ਹਮੇਸ਼ਾ ਲਕਸ਼ਮੀ ਦੀ ਪੂਜਾ ਜ਼ਿਆਦਾ ਕਰਦੇ ਨੇ। ਖੈਰ, ਲੇਕਿਨ ਤੀਸਰਾ ਦੇਵਤਾ ਜਿਹੜਾ ਸ਼ਿਵ ਮੰਨਿਆ ਉਹ ਹੈ ਮੌਤ ਦਾ ਦੇਵਤਾ। ਜਿੰਨੀ ਸ਼ਿਵ ਦੀ ਪੂਜਾ ਹੈ ਸੰਸਾਰ ਦੇ ਅੰਦਰ ਕਿਸੇ ਦੀ ਨਹੀਂ। ਹਿੰਦੂ ਸੰਸਾਰ ਦੇ ਅੰਦਰ ਸ਼ਿਵ ਦੀ ਪੂਜਾ ਬਹੁਤ ਹੈ ਕਈਆਂ ਤਰੀਕਿਆਂ ਨਾਲ। ਉਹਦਾ ਕਾਰਨ ਹੈ ਕਿ ਮੌਤ ਤੋਂ ਬੰਦਾ ਬੜਾ ਡਰਦਾ ਹੈ, ਮੌਤ ਤੋਂ ਭੈਤੀਤ ਹੈ। ਉਹ ਕਹਿੰਦੇ ਨੇ ਸ਼ਾਇਦ ਸ਼ਿਵ ਜੀ ਪ੍ਰਸੰਨ ਹੋ ਜਾਵੇ ਤੇ ਨਾ ਮਾਰੇ ਸਾਨੂੰ, ਲੇਕਿਨ ਖਿਮਾ ਕਰਨਾ। ਇਹ ਵੀ ਉਹਨਾਂ ਨੂੰ ਦੱਸਿਆ ਨਹੀਂ ਗਿਆ ਮੈਂ ਕਿਸੇ ਦੀ ਪੂਜਾ ਕਰਾਂ, ਅਬ ਸਮਝ ਆਉਂਦੀ ਇਹ ਮੇਰਾ ਮਾਲਕ ਹੈ ਤੇ ਮੈਂ ਉਸ ਮਾਲਕ ਦੇ ਕਾਨੂੰਨ ਨੂੰ ਹੀ ਤੋੜਨ ਦੀ ਕੋਸ਼ਿਸ਼ ਕਰਾਂ ਜਾਂ ਮੈਂ ਉਸ ਮਾਲਕ ਦੇ ਅਧਿਕਾਰ ਨੂੰ ਹੀ ਫੋੜਨ ਦਾ ਯਤਨ ਕਰਾਂ, ਤੇ ਇਹਦਾ ਮਤਲਬ ਹੈ ਮੈਂ ਮਾਲਕ ਨਾਲ ਮਾਲਕ ਦੀ ਸੇਵਾ ਜਾਂ ਪੂਜਾ ਨਹੀਂ ਕਰ ਰਿਹਾ, ਮੈਂ ਤੇ ਮਾਲਕ ਖੁਦ ਬਣਨ ਦੀ ਕੋਸ਼ਿਸ਼ ਕਰ ਰਿਹਾ। ਰਾਵਣ ਨੇ ਐਸਾ ਯਤਨ ਕੀਤਾ, ਉਹਨੂੰ ਪਤਾ ਲੱਗਾ ਵੀ ਮੌਤ ਦਾ ਪ੍ਰਬੰਧ ਤੇ ਸ਼ਿਵਜੀ ਕੋਲ ਹੈ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਜ਼ਿਕਰ ਹੈ ਕਿ ਉਸ ਨੇ ਸ਼ਿਵ ਨੂੰ ਪ੍ਰਸੰਨ ਇਸ ਵਾਸਤੇ ਕਰਨ ਦਾ ਯਤਨ ਕੀਤਾ ਕਿ ਮੈਨੂੰ ਮਾਰਨ ਤੋਂ ਬਚਾ ਹੋ ਸਕੇ। ਉਹਨੇ ਮੰਗ ਹੀ ਇਹ ਕੀਤੀ, ਉਹਨੇ ਬਾਰ ਬਾਰ ਆਪਣੇ ਸਿਰ ਕਲਮ ਕਰਕੇ ਭਗਤੀ ਕੀਤੀ ਸ਼ਿਵ ਦੀ ਤੇ ਬਾਰ ਬਾਰ ਆਪਣੇ ਸਿਰ ਕੱਟ ਕੇ ਭੇਟ ਕਰਦਾ ਰਿਹਾ। ਉਹਨੇ ਆਖਿਆ ਦੱਸ ਤੂੰ ਲੈਣਾ ਕੀ ਹੈ? ਆਖਣ ਲੱਗਾ ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਬੜਾ ਕੁਝ ਹੈ ਮੇਰੇ ਕੋਲ, ਮੈਨੂੰ ਤਾਂ ਸਿਰਫ ਇੱਕ ਗੱਲ ਚਾਹੀਦੀ ਹੈ ਕਿ ਤੁਸੀਂ ਮੈਨੂੰ ਮਾਰਿਓ ਨਾ। ਉਸ ਆਖਿਆ ਇਹ ਕਿੱਦਾਂ ਹੋ ਸਕਦਾ, ਇਹ ਤੇ ਮੇਰਾ ਕਰਮ ਹੈ, ਇਹ ਤੇ ਮੇਰੀ ਡਿਊਟੀ ਹੈ, ਇਹ ਤੇ ਮੇਰਾ ਆਪਣਾ ਆਪ ਹੈ, ਮੈਂ ਇਸ ਤੋਂ ਕਿਵੇਂ ਬਾਗੀ ਹੋ ਸਕਦਾ? ਇੱਕ ਗੱਲ ਹੋ ਸਕਦੀ ਹੈ ਕਿ ਤੇਰੀ ਮੌਤ ਮੈਂ ਲੁਕ ਵੀ ਕਰ ਦਿੰਦਾ ਤੇ ਜਿਹਦਾ ਕਿਸੇ ਨੂੰ ਪਤਾ ਨਾ ਲੱਗੇ, ਜਿੰਨਾ ਚਿਰ ਰਾਜ਼ ਖੁੱਲੇਗਾ ਨਹੀਂ ਉਹਨਾਂ ਚਿਰ ਨਹੀਂ ਤੂੰ ਮਰੇਗਾ। ਪਰ ਮਸਲਾ ਖਾਸ ਹੈ ਕਿ ਮੌਤ ਤੋਂ ਤੇ ਵੀ ਨਹੀਂ ਨਾ ਬਚ ਸਕਿਆ। ਗੁਰੂ ਗ੍ਰੰਥ ਸਾਹਿਬ 'ਚ ਜ਼ਿਕਰ ਹੈ, ਸੰਮਣ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ। ਤੋ ਖੈਰ ਮੈਂ ਜ਼ਿਕਰ ਕਰ ਰਿਹਾ ਕਿ ਮਨੁੱਖ ਮੌਤ ਤੋਂ ਡਰਦਾ ਹੈ ਤੇ ਮੌਤ ਤੋਂ ਬਚਣ ਲਈ ਉਹ ਸਾਰੇ ਹੀਲੇ ਵਸੀਲੇ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਮੈਨੂੰ ਸਮਾਂ ਕਰਨਾ ਮੌਤ ਤੋਂ ਬਚਣ ਦਾ ਕੋਈ ਢੰਗ ਨਹੀਂ ਦੱਸਿਆ, ਮੌਤ ਤੋਂ ਐਸਕੇਪ ਕਰਨ ਦਾ ਕੋਈ ਢੰਗ ਨਹੀਂ ਦੱਸਿਆ, ਕਿਉਂਕਿ ਜਿਹੜੀ ਗੱਲ ਹੋ ਹੀ ਨਹੀਂ ਸਕਦੀ ਉਹਦੇ ਸੰਬੰਧ ਵਿੱਚ ਕੋਈ ਧਾਰਮਿਕ ਵਿਅਕਤੀ, ਕੋਈ ਗੁਰੂ ਪੀਰ ਪੈਗੰਬਰ ਉਪਦੇਸ਼ ਕਰੇ ਤੇ ਉਹ ਗੁਰੂ ਨਹੀਂ ਹੋ ਸਕਦਾ। ਜਿਹੜਾ ਇੱਕ ਅਟਲ ਸੱਚ ਹੈ ਜਿਹਨੂੰ ਕੋਈ ਬਦਲ ਨਹੀਂ ਸਕਦਾ, ਉਹਦੇ ਸੰਬੰਧ ਵਿੱਚ ਕੋਈ ਨੁਸਖਾ ਜਾਰੀ ਕਰਨ ਦੀ ਕੋਸ਼ਿਸ਼ ਕਰੇ ਕਿ ਨਹੀਂ ਗੱਲ ਤੇ ਹੋ ਨਹੀਂ ਸਕਦੀ ਪਰ ਮੈਂ ਕਰ ਦਿਆਂਗਾ, ਐਸਾ ਤੇ ਨਹੀਂ ਹੋ ਸਕਦਾ। ਕੋਈ ਰੱਬ ਦਾ ਸ਼ਰੀਕ ਹੀ ਏਦਾਂ ਦੀਆਂ ਗੱਲਾਂ ਕਰੇਗਾ? ਇੱਥੇ ਕਈ ਲੋਕ ਇਸ ਤਰ੍ਹਾਂ ਦੇ ਤੁਰੇ ਫਿਰਦੇ ਨੇ, ਬੰਦਾ ਮਰ ਜਾਂਦਾ ਕਹਿੰਦਾ ਸਾਂਭ ਕੇ ਰੱਖੋ ਮੁੜ ਕੇ ਜੀ ਪਏਗਾ। ਮਜ਼ਾਕ ਹੈ ਨਾ, ਕਾਨੂੰਨ ਕੁਦਰਤ ਦਾ ਮਜ਼ਾਕ ਹੈ, ਖੁਦ ਮਰ ਗਿਆ ਨੇ ਦੂਜਿਆਂ ਨੂੰ ਜੀਵਨ ਦਾ ਨਿਸਖਾ ਦੇ ਰਿਹਾ। ਬੜੇ ਬੜੇ ਤਨੰਤਰ, ਬੜੇ ਬੜੇ ਵੈਦ, ਬੜੇ ਬੜੇ ਸਭ ਤੁਰ ਗਏ ਸੱਚਾ ਸੰਸਾਰ ਵਿੱਚੋਂ, ਲੇਕਿਨ ਫਿਰ ਕੋਈ ਕਹਿੰਦਾ ਮੈਂ ਬਚਾਊਂਗਾ? ਦਸਮ ਪਾਤਸ਼ਾਹ ਕਹਿੰਦੇ ਨੇ ਏਕ ਸ਼ਿਵ ਪਏ ਏਕ ਗਏ ਏਕ ਫੇਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਔਰ ਵਿਸ਼ਨ ਕੇਤੇ ਗਣੇ ਨਾ ਪਰਤੇ ਤੇ। ਇਹ ਬੜਾ ਲੰਬਾ ਚੌੜਾ ਸਾਹਿਬ ਹੈ। ਸਤਿਗੁਰੂ ਕਹਿੰਦੇ ਨੇ ਕਈ ਆਏ ਕਈ ਤੁਰ ਗਏ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਕਈ ਆਏ ਕਈ ਤੁਰ ਗਏ, ਮੈਂ ਮਿੱਟੀ ਦਾ ਪੁਤਲਾ, ਮੈਂ ਕਹਿੰਦਾ ਨਹੀਂ ਇਹ ਬਚੇਗਾ। ਇਸ ਤੋਂ ਵੱਧ ਅਗਿਆਨਤਾ ਹੋਰ ਕੀ ਹੋ ਸਕਦੀ ਹੈ? ਸਤਿਗੁਰੂ ਕਹਿੰਦੇ ਨੇ ਕਿ ਸਿਵਾਏ ਵਾਹਿਗੁਰੂ ਅਕਾਲ ਪੁਰਖ ਦੇ ਕੋਈ ਐਸੀ ਹਸਤੀ ਨਹੀਂ ਜਿਹੜੀ ਕਿ ਕਾਲ ਰਹਿਤ ਹੋਵੇ, ਕਿਉਂਕਿ ਇਹ ਕਾਲ ਵੀ ਜਿਹੜਾ ਇਹ ਵੀ ਉਸ ਦੀ ਆਪਣੀ ਸਿਰਜਣਾ ਹੈ, ਉਹ ਉਸ ਕਾਲ ਤੋਂ ਵੀ ਉੱਪਰ ਹੈ। ਪਰਮਾਤਮਾ ਜਿਹੜਾ ਹੈ ਉਹ ਇਸ ਕਾਲ ਤੋਂ ਵੀ ਉੱਪਰ ਹੈ, ਇਸ ਕਰਕੇ ਕਈ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨੂੰ ਕਾਲ ਆ ਗਿਆ ਕਿ ਉਹ ਆਮ ਸਮਾਂ ਹੈ, ਸਭ ਕੁਝ ਆਪ ਹੀ ਹੈ। ਆਮ ਬੰਦਾ ਕਹਿੰਦਾ, ਕਈ ਵਾਰ ਬੜਾ ਹਾਸਾ ਆਉਂਦਾ, ਕਹਿੰਦਾ ਜੀ ਮੈਂ ਤੇ ਸਮਾਂ ਘੱਟ ਰਿਹਾ, ਯਾਨੀ ਕਿ ਮੈਂ ਸਮੇਂ ਦੇ ਟੋਟੇ ਕਰ ਰਿਹਾ। ਇਹ ਨਹੀਂ ਪਤਾ ਵੀ ਤੂੰ ਸਮਾਂ ਨਹੀਂ ਘੱਟ ਰਿਹਾ, ਬਲਕਿ ਸਮਾਂ ਤੈਨੂੰ ਘੱਟਦਾ ਜਾ ਰਿਹਾ। ਸਮਾਂ ਇੱਕ ਪਲਕ ਝਲਕ ਵਿੱਚ ਤੈਨੂੰ ਤੇਰੇ ਟੋਟੇ ਕਰਦਾ ਚਲਾ ਜਾ ਰਿਹਾ, ਤੂੰ ਘੱਟਦਾ ਜਾ ਰਿਹਾ। ਪਰ ਸਾਨੂੰ ਭੁਲੇਖਾ, ਟਾਈਮ ਪਾਸ ਕਰ ਰਹੇ ਜਿਵੇਂ ਸਾਡੇ ਜ਼ੋਰ ਨਾਲ ਟਾਈਮ ਲੰਘ ਰਿਹਾ ਹੈ। ਜੇ ਅਸੀਂ ਇਕੱਲੇ ਕਿਤੇ ਜ਼ੋਰ ਲਾ ਕੇ ਟਾਈਮ ਪਾਸ ਕਰਨ ਲੱਗੀਏ ਤਾਂ ਕਹਾਣੀ ਮੁੱਕ ਜਾਵੇ ਸਾਡੀ ਤਾਂ। ਲੇਕਿਨ ਕਹਿੰਦੇ ਐਸਕੇਪ ਕਰਦੇ ਆ ਨਾ, ਅਸਲੀਅਤ ਤੋਂ ਬੰਦਾ ਬਚਣ ਦੀ ਕੋਸ਼ਿਸ਼ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਗੱਲ ਕਹੀ ਹੈ कि वह जरा एक परमात्मा है ना, उसकी जड़ी हस्ती है वह काल रहत है। इस करके सिख ने किसी भी मूर्ति की, किसी भी स्वरूप की, किसी भी देह की उपासना नहीं करनी, क्योंकि कोई शरीर मैं खिमा करना, कोई मूर्त, कोई स्थान, कोई भी चीज जिदा आकार, जिदा फिजिकल स्ट्रक्चर है, मटीरियल की बनी हुई है, किसी कीमत से भी उसकी पूजा करनी सिख धर्म नहीं है, किसी कीमत से भी, क्योंकि यह सिद्धांत है, यह मूल मंत्र है, यह सिख फिलासफी का केंद्रीय केंद्र है। इसके अधीन गुरु ग्रंथ साहब की बाकी सारी बाणी है, इसके अधीन बाकी भी सिख हिस्ट्री है। यह नहीं कि सतगुरु फलसफा विचार दर्शन तेरे कोई होर देंदे ने ते करदे कुछ होर ने, यह तो फिर गल नहीं ना बनती। वह गुरु ही कहदा होया जिहड़ा कवे कुछ होर ते करे कुछ होर, उहदे ते किवें तफलीम किया जा सकता उहनूं। पर सतगुरु सच्चे पातशाह यह भी नहीं कहिंदे कि मैं सड़ा रहने वाली चीज हाँ, ना इन्नी निमत शायद किसी मनुख की नहीं पई, किसी अवतार पैगंबर की नहीं पई। इन्ना कौड़ा सच प्रकट करना बड़ा औखा है। सतगुरु कहिंदे ने मैं हूं परम पुरख को दासा, देखन आयो जगत तमाशा, जो मोको परमेश्वर उचर है ते सब नरक कुंड में पर हैं। इतने तो चगे टगे तो बंदे रब बनी फिरते हैं, लेकिन गुरु साहब कहते नहीं, जिस तरह तुम संसार में आए हो, मैनू भी मालिक ने मैनू कोई ड्यूटी दे के भेजा है संसार के अंदर। ये नहीं कहते कि मैं तो सदा रहने वाली चीज हाँ भाई। इसे करके गुरु साहबान ने अपनी तस्वीर, अपना बुत सिखा नहीं दिता। आ जो जड़िया तस्वीर असं ले करते हैं ये मजाक है, ये साड़ी कल्पना है, आर्टिस्ट की कल्पना है, ये कोई असलियत नहीं, सच नहीं। साडा तो विश्वास केंद्र अकाल मूर्त है, तो फिर अभी इन्होंने मूर्तों का की करांगे। मैनू एक बड़ी गल याद आई है, मैं कैनेडा में ओंटेरियो टोरंटो के लागे एक छोटा जहा टाउन है हैमिल्टन, उत्थे सांते एक बंदा मैनू सवेरे मिलन आ गया। आंदा ज्ञानी जी रात बड़ा कौतुक होया। मैं क्या की होया? आखण लगा से मैं रात से बोतल शराब की पी ली, चढ़ी नहीं बैठ, कोई असर ही नहीं होया। मैं गल की तू मैनू क्यों दसन लगा, तेरा एक्सपेरिमेंट मेरे किस काम आऊगा? कहन लगा नहीं, मैं तुहानू बाबे नानक की करामात दसन लगा। मैं क्या भी बाबे नानक की करामात की है? तो तेनू आदत है पीण की, तू बहुत ही पीवेगा ता ही चढ़नी है, बोतल ना नहीं चढ़ी हो सकता, शराब च कोई नुक्स हो, तेनू पता ही ना हो बेहोशी जी मैंने चढ़ी है कि नहीं चढ़ी। हम बेहोशी जी की पता चढ़ी है कि नहीं चढ़ी, गल ही मुक गई। वह कहन लगा नहीं, मैं तुम्हें गल दसदा, मैं दस। उन्हें जेब चो एक कार्ड कढ़िया जिसे गुरु नानक साहब की फोटो दूजे पासे कैलेंडर सीगा, कढ़िया उन्हें कार्ड। कहिंदा जी गल पता की हुई, मैं सोचा भी शराब चढ़ी क्यों नहीं मैनू। कहिंदा बाद में मैं वेख्या भी वह मेरी जेब चे गुरु नानक साहब की फोटो है, सर के शराब नहीं चढ़ी। मैं कह मेरे फार्मूला बन गया भी जेब फोटो फालो शराब नहीं चढ़िया करेगी, तू परमिशन ले ली, परमिट ले लिया। मैं कह तस्वीर तू की समझिया, मैं कह तेरी अपनी कल्पना है। इस तरह दिया तो साड़िया सोचा ने, फिर असं कहने गुरु नानक के बड़े सिख हाँ, साडा गुरुआ से बड़ा भरोसा, बड़ा विश्वास है। अपनिया कमजोरिया गुरुआ के सिर क्यों मरते हैं? असं माफ करना, अपनी कमजोरी अपने तक ही रहन दो, कम अज कम गुरुआ पीर का तो लिहाज करो, नहीं करते। तो सतगुरु सच्चे पातशाह ने यह गल सानू चेते कराई है कि एक वाहिगुरु अकाल पुरख जड़ा है ना, वह काल रहत है। ते तुसना उस काल रहत वाहिगुरु अकाल पुरख की आराधना करनी है। कोई भी जेड़ी चीज मर मिटन वाली है, जेड़ी चीज खत्म होने वाली है, तुहानू पता देने कल नू नहीं रहना, ते उहदी पूजा बिल्कुल नहीं करनी, उहदे अगे बिल्कुल सिर नहीं नवाउणा, क्योंकि उहदे सिर ते ते अपने ते काल लटक रहे। पर इत्थे भी बंदे नू गुमराह करने वाले लोग तुरे फिरदे ने, उह कहिंदे ने मेरी पूजा करो, कल नू तू मर जाईं, होर किसे दी करनी पएगी। इह बड़ी आश्चर्य कहानी है। वो बंदा अपने आप विच अज्ञानता च है, उहनू आप नू नहीं पता कि मैं ते मिट्टी दा पुतला हाँ। सतगुरु गुरु नानक साहब के पास दो सिख आए करतारपुर, दोनों का नाम इतिहास में दर्ज है, भाई प्रथा अते भाई खेडा। गुरु साहब के दर उत्ते आए, सेवा करते रहे सतसंगत विच, कथा कीर्तन कुछ दिन रहे, जान लगे पिंड नू वापस। ते सतगुरु गुरु नानक पातशाह नू कहन लगे भी महाराज साड़ी बेनती है, अर्ज है, गुरु नानक साहब दे चरण पकड़ ले। आखण लगे कि ये चरण साढ़े हिरदे च वसण। अर्ज की उन्होंने, सतगुरु सचे पातशाह कहण लगे, आखण लगे भाई ये जिहड़े चरण ने ये तुहाडे हिरदे च किवें वस सकदे आ, ये अज हैण कल नूं नहीं होंदे। हिरदे च ते ओह चीज़ वसाओ जिहड़ी सदीवी है, उस गल नूं हिरदे च धारण करो। ते सदीवी तां परमात्मा है, उहदी वडियाई है, उहदे गुण ने, साडा ते कुछ भी सदीवी नहीं है। कहण लगे महाराज सानूं समझ नहीं, सानूं दसो समझाओ ये असीं की करिए फिर अपने पिंड जाके। कारण पता की है, गुरु साहिबान दे वक्त एक गल ध्यान विच रखनी कि जदों सतगुरु संसार विच आए तां उहनां दे सामणे, अज मैं इत्थे लैक्चर कर रहा या कोई कीर्तन करदा है तां सिख सामने बैठे ने ऑलरेडी, जिहड़े मन्नदे ने कि असीं सिख हाँ। लेकिन जदों गुरु नानक साहब आए तां उहनां दे सामने कोई सिख नहीं सन, उन्हां दे सामने बहुत पुरातन विचारां वाले लोग सीगे, कोई देवियां दा उपाशक, कोई देवतियां दा उपाशक, कोई मड़ियां दी पूजा करन वाला, अनेक प्रकार दे लोग उन्हां दे सामने सीगे। ते कोई भी लोग कोई ने जिहड़े कल मूर्तियां अगे मत्था टेकदे आए ने, ते ओह समझदे ने भी शायद गुरु नानक भी कोई मूर्ति देणगे सानू। पर सतगुरु सचे पातशाह ने उन्हां नूं युक्ति दसी। ओह कहण लगे भाई ये जिहड़ी तुसीं चरणां दी गल करदे हो ना, ये शरीर पंज भौतक पंजां तत्तां दा बनिया है, इसदा रहण वाला नहीं, इहनूं याद करन दा कोई लाभ नहीं है। फिर सतगुरु सचे पातशाह की करिए, कहण लगे श्री गुर भन्यो चरण मम तहवा बसै सदा सतसंगत जहवा। कहिंदे जिद्दे जिद्दा तुसीं इत्थे साध संगत वेखी है ना, इसे तरह अपने नगर विच जा के शब्द कीर्तन करो, परमात्मा दी उस्तत करो, ये संगत ही मेरा स्वरूप है, ये संगत विच ही तुहानूं मेरे दीदार प्राप्त होणगे। सतगुरु सचे पातशाह ने कोई बुत कोई तस्वीर मनुख दे पल्ले नहीं पाई कि मनुख उस बुत प्रस्ती विच उलझ जाए। मैं तो कई बार सोचदा कि शायद असीं बाणी पढ़ते ही नहीं। हुण जिहड़े बंदे नितनेम करदे आ, आप करना साढ़े तो नहीं करते हो, चलो जिन्हां नूं वाहिगुरु अकाल पुरख की रहमत ते बख्शिश आ करते ने, वह नितनेम के अंदर यह नहीं पढ़ते कि को बुतान को पूजित है पस, कि कोई पशु वृत्ति वाला मनुख है जिहड़ा बुतां की पूजा करता है। बुत का मतलब कोई मिट्टी पत्थर का बुत नहीं, हर तस्वीर बुत है, चाहे कागज की है, डायमेंशन का फर्क है ना, बुत थ्री डायमेंशन होता है, वन केस है, गलती नहीं, और तो कोई लंबा चक्कर नहीं है, तो बुत ही ना। लेकिन पता नहीं किस मूह नालों पढ़ जाते हैं, उन्होंने पता ही नहीं लगता, तो फिर भी तस्वीर मूर्त खिंची फिरते हैं, दबी फिरते हैं, पेद गुरु लभेगा सानू नहीं। सतगुरु सचे पातशाह ने बाणी विच बड़ियां थावां ते यह गल निर्णय विच लिया के दसी हुई है, पर साडा ध्यान नहीं, सानू मिसगाइड किया जाता है। हुण जिथे आउंदा है गुर की मूर्त मन मह ध्यान, इन्नी पंक्ति जे सुना दिंदा अगला, अगली पंक्ति नहीं कोई सुनाउंदा कि गुर के शब्द मंत्र मन मान। गुरु साहब ने ट्रांसलेशन कर दिता, उहदा अनुवाद कर दिता है कि यह गल है, वेद दी जिहड़ी सिख्या, गुरु का जिहड़ा उपदेश है उस नूं हिरदे विच वसाउणा है। फिर पहलो बाणी दे जितने अर्थ हन वह सारे इस मूल मंत्र दे सिद्धांत दे मुताबक होने हैं, और एक सिद्धांत है अकाल मूर्त दा, कि उस हस्ती दी, उस एक वाहिगुरु अकाल पुरख दी सिख ने उपासना करनी है, जिहड़ा वाहिगुरु अकाल पुरख सदीव काल रहण वाला है, जिहड़ा काल रहत है, ते कोई तस्वीर कोई बुत काल रहत हो नहीं सकदा। इस वास्ते सतगुरु सचे पातशाह ने स्पष्ट कह दिता कि भाई काल रहत परमात्मा की उपासना करनी है। गुरु गोबिंद सिंह साहब ने जफरनामे औरंगजेब नूं एक गल लिखी है, वो लिखते ने मनम कुशतनम कोहिया बुत परस्त, कहिंदे ने इह जिहड़े पहाड़ी ने इन्हां नाल मेरा सिद्धांतक मतभेद है, मैं बुत परस्ती नहीं करता, मैं समझदा भी बुत परस्त बंदा गुमराह है, उहदी शक्ति वंडी जाती है और वह बिल्कुल कठोर से पत्थर चित हो जाता है, ये बुतां नहीं पूजा करते ने, इस करके मेरा इन्हों का मत भेद है, जात पात ऊंच नीच सब बुत प्रस्ती करके है, मनम कुशतनम कोहियां बुत परस्त, इस करके मेरा इन्हों संघर्ष है कि वह बुत परस्तंद मन बुत शिकस्त, कि वह तो बुत प्रस्ती करने वाले ने, तो मैं बुतां खत्म करने वाला वा, भावे मैं बुत प्रस्ती नहीं करता। हुण जे गुरु साहब इस तरह के फरमान देंदे अं सिक्का दे भाई असी कि सिख हो, जवाब दो कि सिख हाँ सी, जानते कह दौ कि सारा गुरु नानक साहब गुरु गोबिंद सिंह साहब इन्होंने कोई वास्ता नहीं, गुरु ग्रंथ साहब नाल भी कोई रिश्ता नहीं, फिर असं जो मर्जी कर दी चले जाइए। सिद्धांत
आसानी बनाने, धर्म के निर्णय आसानी करने, वो तो सतगुरु सचे पातशाह ने सब कुछ लिखा होया है। इस करके गुरु साहब स्पष्ट कहते हैं कि एक वाहेगुरु अकाल पुरख की हस्ती जो काल रहत है, जिसने संसार के अंदर कदे मरना नहीं, अगे चल के यूनी भी आएगा भी जमना नहीं, बिल्कुल ही बस्ता वर देता है, क्योंकि जेड़ा कहना मेरी पूजा करो जमया तो है ही है ना, तो मरना नहीं जरूर है। गुरु साहब कहते ना जमया है तो ना मरना है। जिसका असी ध्यान धरना है, ध्यान धरो तेह को मन में जेह को अमितोज सबे जन सायो। इस करके सतगुरु सचे पातशाह कहते ने सब को काल सबन को करता, वह वाहगुरु अकाल पुरख सारिया का अंत ही है, सारिया का करता भी है। रोग सोग दुख को हरता, सब रोग सोग दुख मिटाने वाला वही है। कहते ने एक चित जेह एक छिन त्यायो काल फास के बीच ना आयो, जिन्हें उस नु चेते किया वह अकाल हो गया। इसे करके सिख याद रखना, असी कहने फलाना स्वर्गवास हो गया, लेकिन यह सिख सिद्धांत नहीं है। सिख अकाल चलाना करता है, स्वर्गवास नहीं होता, सिख अकाल में लीन होता है। मैं फिर कितने जिक्र करांगा, बे चल के बहुत कुछ, जब जी विच बड़ा कुछ आएगा, एक एक गल स्पष्ट होएगी, लेकिन असी कदे ध्यान नहीं दिता। इस करके असी समझने भी कुछ स्वर्ग विच बह गया जाके, ते स्वर्ग तो गुरमत कहती नाशमान है, की करांगे आपां। तो सिख का विचार केंद्र, ध्यान केंद्र, भगती केंद्र, सिख का नाम केंद्र सारा एक अकाल पुरख है। तो एक अकाल पुरख नाल ही असां सांझ पाउणी है, क्योंकि बाकी सब कुछ काल दे वस विच है। बाकी सारी जिंदगी सारे पदार्थ काल दे वस विच ने, जदों उस काल विचों निकलांगे असीं अकाल विच चले जावांगे। जिन्ना चिर जीवन है काल है, समय है, चक्कर चलता है, तो आखिर असां वाहिगुरु अकाल पुरख के अंदर लीन होना है। इस करके अंत विच सतगुरु गुरु गोबिंद सिंह साहब ने कहा सी पूजा अकाल की। यह गल्लां बार बार रिपीट हुई हैं इतिहास विच, सिखां ने पूछ लिया, सतगुरु कहने लगे पूजा अकाल की, जिहड़ा काल रहत है उसकी पूजा। ये असीं पूजा उन्हां भी करी जांदे, कोई टलियां गड़ करी जांदा, मूर्तां अगे कोई कुछ करी जांदा, कुछ करी जांदा, सब काल भी पूजा करी जांदे। कोई चीज जिहड़ी आप ही नहीं रहनी है, तुहानूं की बचाऊगी। इस वास्ते सिख ने सदा वाहिगुरु अकाल पुरख के अंदर ध्यान जोड़ना है, उहदे नाल अपनी सुरत जोड़नी है, और यह हमेशा ध्यान विच रखना है कि मैं इस जम्मण मरण के चक्कर विचों निकल के ते उस काल रहत वाहिगुरु अकाल पुरख के अंदर लीन होना है। सतगुरु सचे पातशाह सानू यह गल दृढ़ कराते हैं कि वाहिगुरु अकाल पुरख जड़ा उदी हस्ती जड़ी वह काल रहत है, अकाल मूर्त, अकाल मूर्त, जिस कदे ना ही खाओ वह कदे नाश नहीं होता, नाश रहत है। जे ये गल साडे ध्यान विच होवे तां फिर असी उस सहारे नू भालण की कोशिश करांगे, फिर जिहड़े नाशवान सहारे ने ना उन्हां दा असी ओट आसरा नहीं कटांगे। कबीर कहिंदा, कहिंदा बाकी दे सहारे ते कोई अर्थ नहीं रखदे, कहिंदा सब जग हों फिरियो मंदल कंध चढ़ाए, मैं सारा संसार भालिया, गल विच ढोल पा के डगे की चोट नाल ऐलानी हाँ, मैं इस गल की तलाश की, कोई है ऐसा जिहड़ा नहीं मरेगा मैं उहदा लाल फड़ लवां। क्योंकि कबीर रहिंदे सी बनारस विच, बनारस विच शिव की पूजा सी, मौत दे देवते की, तो अजे तक भी यह कल्पना है भी जो बनारस मरे तो सीधा शिवपुरी विच जांदा है, फिर कभी मैं तफसील रखांगा। कबीर कहिंदा सब जग हो फिर बनारस विच मंगल कंध चढ़ाए, कोई काहू को नहीं, सब देखी ठोक बजाए, सवाए परमात्मा दे कोई किसी का कोई दी बचाएगा ही नहीं कोई, क्योंकि वह खुद इस तरह का है, उसके अंदर ही यह ताकत है कि वह अकाल है, बाकी तो सब काल विच बीने ने। तो सतगुरु सचे पातशाह साढ़े ते रहमत करन, बख्शिश करन, ते ए भाव साढ़े अंदर दृढ़ होवे, इन्हें अखरां नाल ही अज दी विचार नूं संकोचदा होया सिमां दा याचका होईआं भुल्लां दरगुजर कर देणीआं, ते गुरु की बात हिरदे विच वसाउण दा यतन करना। वाहिगुरु जी का खालसा, वाहिगुरु जी की फतह। अज दे समय अंदर असीं अजूनी अते सहभंग दे संबंध विच कुछ विचार करन दा यतन करना है। सतगुरु गुरु नानक देव जी ये निर्णय कर रहे हैं कि वाहिगुरु अकाल पुरख एक है, व्यापक है, उसकी होंद सदीवी है, क्योंकि वह सिर्फ एक ही है, इस वास्ते उसनू कोई खतरा नहीं, वह निरपाओ है, निर्वैर है, एक होने करके। ये फिर सतगुरु कहिंदे ने उहदी जिहड़ी हस्ती है वह काल रहत है। इसे गल नूं निश्चित करन लई इस तों अगला शब्द सतगुरु जी ने वरत्या है अजूनी। आम तौर ते ख्याल कीता जांदा है, समझिया जांदा है
और अजे तक भी लोग ये गल कहते ने कि परमात्मा ने जन्म लिया है। कई बारी कई मनुखां दे संबंध विच ऐसा कह दिया जाता है कि ये रबी रूप धार के आ गया। क्षमा करना, ये जितनी रचना है, जितनी जीव रचना है, ये असल विच सारा ही रब की शक्ति का साकार रूप है। कोई ऐसी चीज नहीं जिथे रब की अपनी सत्ता ने रूप ना धारिया हो। लेकिन असी ये निश्चित नहीं कर सकते कि आ जड़ा फलाना स्वरूप है ये पूर्ण दा पूर्ण रब है। जिस कही ना कि रब किसी एक वजूद विच किसी इस एक शरीर के अंदर है तो फिर बाकी शरीर विच की होएगा। गुरमत यह मानती है कि परमात्मा की सत्ता शक्ति जोत सर्वव्यापी है, पर यह नहीं मानती कि परमात्मा का जिहड़ा रूप है किसी एक स्वरूप के अंदर किसी एक हस्ती अंदर किसी एक शरीर के अंदर प्रवेश कर गया तो बाकी शरीरों में है नहीं गा। इस करके श्री गुरु ग्रंथ साहब जी के अंदर बार बार यह गल सानू चेते कराई गई है कि परमात्मा सर्वव्यापी है, वह किसी एक स्वरूप में टलिया होया नहीं। इस करके सतगुरु सच्चे पातशाह कहिंदे ने कि असी ये खास तौर पर नहीं आख सकते कि परमात्मा ने किसी रूप के अंदर जन्म लिया है, किसी माँ की कुख तो जमया है। लोगों के अंदर ऐसे ख्याल प्रचलित रहे ने और अवतारा पैगंबरों के संबंध में लोगों ने इस गल की चर्चा की है। तो सतगुरु कहते हैं कि जो परमात्मा जमया तो यदा मतलब है कि वह हौली हौली फिर प्रफुल्लित भी होया वध्या भी तो फिर वो शक्ति खत्म भी हो। जो जमेगा उसका मरना भी लाजमी है, वह खत्म होना भी लाजमी है। इस करके श्री गुरु ग्रंथ साहब जी के अंदर बार बार इस गल की चर्चा की गई है कि परमात्मा जड़ा है वो जन्म मरण विच नहीं आता। एक शब्द कबीर जी का तुहाडे नाल सांझा करदा हाँ। लोगों ने कहा कि श्री कृष्ण भगवान ने रब है, इतों तक लोगों ने कहा भी परमात्मा है। हुण भी कई लोगों को भगवान कहण का मनुख ने यतन किया है, ये तो असं मन सकते हाँ कि उस दे अंदर परमात्मा की भगवान की रब की ही सत्ता कम करती है। लेकिन यह कहिए कि वह सारी की सारी शक्ति रब है, इतने ही सारी शक्ति खत्म हो गई है, तो फिर असी यह भी मनना पड़ेगा सानू कि जे वह बंदा गुजरता है खत्म होता है तो फिर भगवान ही मर गया। इस करके कबीर साहब कहते ने कि श्री कृष्ण क्योंकि नंद ले सपुत्र सीगे तो कहते ने भी एक प्राणी जिहड़ा 84 लाख जोना के चक्कर में घूमता फिर जमदा फिर है मरदा फिर है उस प्राणी के पुत्र कहने कि रब है। बड़ी तर्कवादी गल की उन्होंने कि उस मनुख के सपुत्र कहने कि रब है तो यह दसो पहले कि वह मनुख वड्डा होया कि घर जिहड़ा पुत्र पैदा होया वड्डा होया। जे वह पुत्र भगवान है तो वह बाप की होया। वो कहिंदे ने 184 जी जोन मैं प्रमत नंद बहु ठाकोरे भगत हेत अवतार लियो है नाम निरंजन जाकोरे। वो कहिंदे ने भी ये की गल होई, तुसी कहने हो भी नंद का पुत्र है भगवान, तो कहिंदे ने नंद आप वो किस गिनती च है, उन्हू तो तुसी भगवान नहीं मनते, वो एक साधारण मनुख है तो 84 के गेड़ विच पिया होया है। इस वास्ते वो कहिंदे ने कि भाई गल असल विच ये है तुम जो कहत हो नंद को नंदन नंद सो नंदन का कोरे। कहने जिस नंद का पुत्र भगवान है वह नंद की का पुत्र है। फिर अगे उसका पुत्र लभना पेगा, उसका प्यो लभना पेगा, लम्मा सिलसिला चलेगा तो कितने क्या के फैसला करोगे कि परमात्मा की गल है तो मनुख की गल रहेगी। इस करके वह कहते हैं कि असल परमात्मा की है, कहने संकट नहीं पर है क्यों नहीं आवे नाम निरंजन जा कोरे कबीर को स्वामी ऐसो ठाकुर जां ते माई ना बापोड़े। कहिंदे ना उसकी कोई माँ है ना उहदा कोई पिता है, वह वाहिगुरु अकाल पुरख जिहड़ा है वह जम्मण मरण के चक्कर तो रहत है। क्योंकि जन्म वास्ते माता पिता चाहिए ने, जन्म वास्ते कोई साधन चाहिए है, तो जिथों कोई चीज़ जन्म लेंदी है जिथों किसी चीज़ की पैदाइश होंदी है वह चीज़ वड्डी है कि पैदा होने वाली चीज़ वड्डी है। इस तर्क उत्ते आण के सतगुरु सच्चे पातशाह कहिंदे ने कि परमात्मा नूं कोई पैदा नहीं करता, परमात्मा नूं कोई बनाउंदा नहीं। एक शब्द श्री गुरु ग्रंथ साहिब विच दर्ज है, उहदे च जिक्र है लोग जिहड़े ने श्री कृष्ण की जन्म अष्टमी मनाउंदे आ या जन्मदिन मनाउंदे ने
ਤੇ ਕਈ ਥਾਵਾਂ ਤੇ ਇਸ ਤਰ੍ਹਾਂ ਕਰਦੇ ਆ ਵੀ ਇੱਕ ਕਚਰਾ ਲੈ ਕੇ, ਖਰਬੂਜ਼ਾ ਲੈ ਕੇ ਜਾਂ ਕੋਈ ਇਸ ਤਰ੍ਹਾਂ ਦਾ ਫਲ ਲੈ ਕੇ ਉਹਦੇ ਵਿੱਚ ਛੋਟੀ ਜਿਹੀ ਮੂਰਤੀ ਪਾਉਂਦੇ ਆ, ਫਿਰ ਉਸ ਸਮੇਂ ਉੱਤੇ ਉਹਦੇ ਚ ਉਹ ਮੂਰਤੀ ਕੱਢਦੇ ਆ। ਐਸਾ ਵੀ ਕਰਦੇ ਆ ਲੋਕ, ਕਈਆਂ ਤਰੀਕਿਆਂ ਨਾਲ ਕਰਦੇ ਆ। ਤੇ ਕਹਿੰਦੇ ਨੇ ਵੀ ਅੱਜ ਦੇ ਦਿਨ ਭਗਵਾਨ ਨੇ ਜਨਮ ਲਿਆ, ਯਾਨੀ ਕਿ ਭਗਵਾਨ ਦੀ ਵੀ ਰੱਬ ਦੀ ਵੀ ਡੇਟ ਆਫ ਬਰਥ ਨਿਸ਼ਚਿਤ ਹੈ ਕਿ ਇਸ ਵਕਤ ਉਸ ਨੇ ਜਨਮ ਲਿਆ। ਤੇ ਇਹਦਾ ਮਤਲਬ ਹੈ ਕਿ ਵਕਤ ਵੀ ਭਗਵਾਨ ਤੋਂ ਪਹਿਲੇ ਸੀ, ਖਿਆਲ ਰੱਖਣਾ, ਤੇ ਜਨਮ ਲੈਣ ਵਾਲੀ ਸ੍ਰਿਸ਼ਟੀ ਹੀ ਪਹਿਲੋਂ ਸੀ। ਫਿਰ ਤਾਂ ਸ੍ਰਿਸ਼ਟੀ ਹੀ ਰੱਬ ਹੈ, ਤਾਂ ਟਾਈਮ ਹੀ ਰੱਬ ਹੈ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਤੋਂ ਪਹਿਲੇ ਸੀ ਉਹ ਵੱਡੀਆਂ ਨੇ। ਇਹਦਾ ਮਤਲਬ ਹੈ ਕਿ ਪਰਮਾਤਮਾ ਬਾਅਦ ਵਿੱਚ ਕਿਤੇ ਪੈਦਾ ਹੋਇਆ, ਬਣਾਇਆ ਗਿਆ। ਲੇਕਿਨ ਇਹ ਗੱਲ ਸਿਧਾਂਤਿਕ ਤੌਰ ਤੇ ਪੂਰੀ ਨਹੀਂ ਉਤਰਦੀ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਸਗਲੀ ਥੀਤ ਪਾਸਦਾਰ ਰਾਖੀ, ਕਹਿੰਦੇ ਨੇ ਸਾਰੀਆਂ ਥਿੱਤਾਂ ਜਿਹੜੀਆਂ ਨੇ ਉਹ ਬਾਕੀ ਦੀਆਂ ਘੱਟ ਦਿੱਤੀਆਂ। ਏਕਮ ਦੂਜ ਤੀਤ, ਕਿਉਂਕਿ 15 ਥਿੱਤਾਂ ਮੰਨੀਆਂ ਨੇ ਵਧੀ ਦੀਆਂ ਸੁਧੀ ਦੀਆਂ, ਪੁਰਾਣਾ ਕੈਲੰਡਰ ਦਾ ਹਿਸਾਬ ਹੈ। ਇਹਦੇ 'ਚ ਕੋਈ ਸਿੱਖ ਧਰਮ ਇਸ ਗੱਲ ਉੱਤੇ ਖੜਾ ਨਹੀਂ ਕਿ ਇਹ ਕੋਈ ਬੜੀਆਂ ਪਵਿੱਤਰ ਚੀਜ਼ਾਂ ਨੇ। ਇਹ ਸਮੇਂ ਨੂੰ ਗਿਣਤੀ, ਸਮੇਂ ਦੀ ਗਿਣਤੀ ਰੱਖਣ ਵਾਸਤੇ, ਦਿਨਾਂ ਦਾ ਹਿਸਾਬ ਕਿਤਾਬ ਰੱਖਣ ਲਈ ਇੱਕ ਕੈਲੰਡਰ ਸਿਸਟਮ ਹੈ ਪੁਰਾਣਾ, ਔਰ ਗੁਰਮਤਿ ਨੇ ਸਿਰਫ ਉਸ ਕੈਲੰਡਰ ਸਿਸਟਮ ਨੂੰ ਵਰਤਿਆ, ਪਰ ਅਸੀਂ ਭੁਲੇਖੇ 'ਚ ਪੈ ਗਏ ਹਾਂ। ਅਸੀਂ ਇਸ ਕਰਕੇ ਪੰਚਮੀ, ਇਕਾਦਸ਼ੀ, ਦੁਆਦਸ਼ੀ, ਪੂਰਨਮਾਸ਼ੀ, ਮਸਿਆ ਇਹਦੇ 'ਚ ਉਲਝ ਗਏ। ਅਸੀਂ ਜਬ ਗੁਰੂ ਸਾਹਿਬ ਨੇ ਕਰੇ ਇਹਨਾਂ ਦੀ ਮਹਾਨਤਾ ਉਸੇ ਤਰ੍ਹਾਂ ਮੰਨੀ ਹੈ ਜਿਸ ਤਰ੍ਹਾਂ ਜੋਤਿਸ਼ ਸ਼ਾਸਤਰ ਵਾਲੇ ਦੂਜੇ ਮੰਨਦੇ ਆ। ਨਹੀਂ, ਸਿਰਫ ਕੈਲੰਡਰ ਦਾ ਪ੍ਰਯੋਗ ਹੋਇਆ। ਜਿਸ ਤਰ੍ਹਾਂ ਹੁਣ ਅੱਜ ਮੈਂ ਕਹਿੰਦਾ ਕਿ ਸਾਰੀ ਦੁਨੀਆਂ ਈਸਾਈ ਬਣ ਗਈ ਹੈ, ਕਿਉਂਕਿ ਸਾਰੇ ਹੀ ਜਿਹੜੇ ਨੇ ਜਿਹੜਾ ਈਸਾਈ ਕੈਲੰਡਰ ਵਰਤਦੇ ਆ। ਹੁਣ ਜੇ ਅਸੀਂ ਜਨਵਰੀ, ਫਰਵਰੀ ਜਾਂ ਤਰੀਕਾਂ ਇਹਨਾਂ ਦੀਆਂ ਵਰਤਦੇ ਹਾਂ ਤਾਂ ਅਸੀਂ ਈਸਾਈ ਤਾਂ ਨਹੀਂ ਹੋ ਗਏ। ਇਹ ਕਾਂ ਸਮੇਂ ਨੂੰ ਮਿਲਣ ਦਾ ਇੱਕ ਸਾਧਨ ਹੈ। ਮੁਸਲਮਾਨ ਜਿਹੜੇ ਨੇ ਆਪਣੇ ਢੰਗ ਨਾਲ ਵਰਤਦੇ ਆ, ਦੂਜੇ ਆਪਣੇ ਢੰਗ ਨਾਲ ਵਰਤਦੇ ਨੇ। ਹਿੰਦੁਸਤਾਨ ਵਿੱਚ ਹੀ 3-4 ਕਿਸਮ ਦੇ ਕੈਲੰਡਰ ਚੱਲਦੇ ਆ, ਔਰ ਵੱਖ ਵੱਖ ਮਤ ਮਤਾਂਤਰਾਂ ਨਾਲ ਉਹਨਾਂ ਦਾ ਸੰਬੰਧ ਹੈ। ਇਸ ਦਾ ਮਤਲਬ ਕੋਈ ਪੂਜਾ ਨਹੀਂ। ਜਿਹੜੇ ਲੋਕ ਉਹਨੂੰ ਪ੍ਰਯੋਗ ਵਿੱਚ ਲਿਆਉਂਦੇ ਨੇ ਉਹ ਕੋਈ ਇਹ ਨਹੀਂ ਕਿ ਉਹਨਾਂ ਦੇ ਇਸ਼ਟ ਨੂੰ ਮੰਨਣ ਲੱਗ ਪਏ ਨੇ ਜਾਂ ਉਸਦੀ ਪੂਜਾ ਦੇ ਢੰਗ ਨੂੰ ਮੰਨਣ ਲੱਗ ਪਏ ਨੇ। ਉਸ ਵੇਲੇ ਇਹ ਬਿਕਰਮੀ ਕੈਲੰਡਰ ਚਾਲੂ ਸੀ ਜਦੋਂ ਗੁਰੂ ਸਾਹਿਬ ਨੇ ਸੰਸਾਰ ਦੇ ਅੰਦਰ ਪ੍ਰਵੇਸ਼ ਕੀਤਾ, ਔਰ ਉਹੀ ਪ੍ਰਧਾਨ ਸੀ ਸਮਾਜ ਦੇ ਅੰਦਰ। ਦੂਸਰਾ ਕੈਲੰਡਰ ਸੀ ਮੁਸਲਮਾਨਾਂ ਦਾ, ਤੇ ਗੁਰੂ ਸਾਹਿਬ ਨੇ ਇਸ ਬਿਕਰਮੀ ਕੈਲੰਡਰ ਨੂੰ ਜਿਹੜਾ ਆਮ ਪ੍ਰਚਲਿਤ ਸੀ ਵਰਤੋਂ ਵਿੱਚ ਲਿਆਂਦਾ। ਤੇ ਅਸੀਂ ਸਮਝ ਲਿਆ ਅਜੇ ਹੀ ਲੋਕਾਂ 'ਚ ਭੁਲੇਖਾ ਕਿ ਸ਼ਾਇਦ ਗੁਰੂ ਸਾਹਿਬ ਦੀ ਇਹਨਾਂ ਕੋਈ ਦਿਨਾਂ ਨੂੰ ਚੰਗਾ ਮਾੜਾ ਸਮਝ ਕੇ ਤੇ ਇਹਨਾਂ ਦੀ ਗੱਲ ਕਰਦੇ, ਹਾਲਾਂਕਿ ਬਾਣੀ ਵਿੱਚ ਇਹਨਾਂ ਚੀਜ਼ਾਂ ਨੂੰ ਜਗ੍ਹਾ ਜਗ੍ਹਾ ਤੇ ਕੰਡੈਮ ਕੀਤਾ ਗਿਆ। ਤਾਂ ਖੈਰ ਇੱਕ ਵੱਖਰਾ ਮਜ਼ਮੂਨ ਹੈ। ਮੈਂ ਜ਼ਿਕਰ ਕਰ ਰਿਹਾ ਸਾਂ ਕਿ ਸਤਿਗੁਰੂ ਕਹਿੰਦੇ ਨੇ ਸਦਲੀ ਥੀਤ ਪਾਸ ਡਾਰ ਰਾਖੀ, ਇਹ ਸਾਰੀਆਂ ਥਿੱਤਾਂ ਇੱਕ ਪਾਸੇ ਕਰ ਦਿੱਤੀਆਂ। ਤੇ ਕਹਿੰਦੇ ਆ ਵੀ ਅਸ਼ਟਮ ਥੀਤ ਗੋਬਿੰਦ ਜਨਮਾਸੀ, ਕਿ 8ਵੀਂ ਥਿੱਤ ਨੂੰ ਪਰਮਾਤਮਾ ਪੈਦਾ ਹੋਇਆ, ਰੱਬ ਜਨਿਆ। ਪਰਮ ਭੂਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਰਾਇਣ। ਕਹਿੰਦੇ ਨੇ ਭਰਮ ਵਿੱਚ ਭੁੱਲੇ ਹੋਏ ਮਨੁੱਖ ਜਿਹੜੇ ਨੇ ਉਹ ਪਚਰਾਇਣ ਕਰਦੇ ਨੇ, ਫਿਰ ਪਰਮਾਤਮਾ ਨੂੰ ਕਹਿੰਦੇ ਨੇ ਵੀ ਇਹ ਜੰਮਿਆ ਇਹਦੇ 'ਚੋਂ ਪੈਦਾ ਹੋਇਆ। ਭਰਮ ਭੂਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਰਾਇਣ। ਸਤਿਗੁਰੂ ਕਹਿ ਗਏ ਨੇ ਕਿ ਜਨਮ ਨਾ ਮਰੇ, ਆਵੇ ਨਾ ਜਾਏ। ਇਸ ਤੋਂ ਪਹਿਲੇ ਉਹ ਜ਼ਿਕਰ ਕਰਦੇ ਨੇ, ਕਹਿੰਦੇ ਨੇ ਸਤਲ ਅਪਰਾਧ ਦੇਹੇ ਲੋਰੋਲੀ, ਕਿਉਂਕਿ ਫਿਰ ਉਹਨੂੰ ਪਰ ਭੰਗੂੜੇ 'ਚ ਪਾ ਕੇ ਨਾ, ਭੰਗੂੜੇ 'ਚ ਪਾ ਕੇ ਫਿਰ ਉਹਨੂੰ ਹੂਟੇ ਦਿੰਦੇ ਆ ਕਿ ਭਗਵਾਨ ਨੂੰ ਅਸੀਂ ਖਿਡਾ ਰਹੇ ਹਾਂ, ਕਿ ਜਿਹੜਾ ਭਗਵਾਨ ਸਾਡੇ ਹੱਥਾਂ 'ਚ ਖੇਡਦਾ ਭਗਵਾਨ ਕਿੱਦਾਂ ਹੋਊਗਾ, ਉਹ ਤਾਂ ਫਿਰ ਸਾਡੇ ਹੱਥ ਦਾ ਕਢਾਉਣਾ ਹੋ ਗਿਆ ਨਾ, ਉਹ ਤਾਂ ਕੱਲ ਹੀ ਕੁਛ ਨਹੀਂ। ਕਹਿੰਦੇ ਨੇ ਕਿ ਸਗਲ ਅਪਰਾਧ ਦੇਹੇ ਲੋਰੋਨੀ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਕਹਿੰਦੇ ਨੇ ਤੇਰਾ ਮੂੰਹ ਸੜ ਕਿਉਂ ਨਹੀਂ ਜਾਂਦਾ, ਤੇਰਾ ਉਹ ਮੂੰਹ ਸੜ ਕਿਉਂ ਨਹੀਂ ਜਾਂਦਾ ਜਿਸ ਮੂੰਹ ਨਾਲ ਇਨਸਾਨ ਤੂੰ ਕਹਿੰਦਾ ਵੀ ਰੱਬ ਨੇ ਜਨਮ ਲਿਆ। ਹੁਣ ਵੀ ਜੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੁੰਦਿਆਂ ਹੋਇਆ ਔਰ ਸਾਡੇ ਮੂਲ ਮੰਤਰ ਵਿੱਚ ਅਜੂਨੀ ਦਾ ਸਿਧਾਂਤ ਕਾਇਮ ਹੁੰਦਿਆਂ ਹੋਇਆ, ਜੇ ਅੱਜ ਵੀ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਪਾਸ਼ਕ ਹੈ ਉਹ ਕਹਿੰਦਾ ਵੀ ਫਲਾਣੇ ਬੰਦੇ ਨੇ, ਫਲਾਣਾ ਬੰਦਾ ਜਿਹੜਾ ਉਹਨੇ ਉਹਦੇ 'ਚ ਰੱਬ ਨੇ ਜਨਮ ਲਿਆ, ਤਾਂ ਮੈਂ ਸਮਝਦਾ ਕਿ ਉਹ ਸਿੱਖੀ ਖਿਆਲਾਂ ਤੋਂ ਬਹੁਤ ਦੂਰ ਹੈ ਔਰ ਉਹਦੀ ਸਿੱਖੀ ਕਲਪਨਾ ਬਿਲਕੁਲ ਹੈ ਹੀ ਨਹੀਂ। ਉਹਨੂੰ ਪਤਾ ਹੀ ਨਹੀਂ ਕਿ ਸਿੱਖ ਮਤ ਕੀ ਹੈ। ਇਹਨੂੰ ਗੱਲਾਂ ਰੋਕਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਖਿਆਲ ਰੱਖਣਾ, ਦਸਾਂ ਗੁਰੂਆਂ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਵਰਤੀ ਹੈ ਤੇ ਗੁਰੂ ਸਾਹਿਬਾਨ ਨੇ ਹਮੇਸ਼ਾ ਸਿੱਖਣਾ ਨੂੰ ਇਹ ਵਾਰ ਵਾਰ ਅਹਿਸਾਸ ਦਵਾਇਆ, ਕਿਉਂਕਿ ਬੰਦੇ ਦੀ ਤੇ ਆਦਤ ਸੀ ਜਿਸ ਸਮਾਜ ਵਿੱਚ ਉਹ ਆਏ ਉੱਥੇ ਤੇ ਆਦਤ ਸੀ ਕਿ ਮਾੜਾ ਜਿਹਾ ਕੋਈ ਬੰਦਾ ਸੰਤ ਸਾਧ ਬਣਿਆ ਨਜ਼ਰ ਆਇਆ, ਕੋਈ ਰੱਬ ਦੀ ਗੱਲ ਕਰਨ ਵਾਲਾ ਤੇ ਉਹਨੂੰ ਰੱਬ ਰੂਪ ਭਗਵਾਨ ਸਮਝ ਕੇ ਪੂਜਣ ਲੱਗ ਪਏ ਲੋਕੀ। ਕਈ ਕਿਸਮ ਦੇ ਭਗਵਾਨ ਲੋਕਾਂ ਨੇ ਬਣਾਏ ਹੋਏ ਸੀ ਤੇ ਗੁਰੂ ਸਾਹਿਬ ਨੇ ਵਾਰ ਵਾਰ ਲੋਕਾਂ ਨੂੰ ਤਾੜਨਾ ਕੀਤੀ ਕਿ ਦੇਖੋ ਭਾਈ, ਅਸੀਂ ਤਾਂ ਰੱਬ ਦੀ ਗੱਲ ਕਰਨ ਵਾਲੇ ਹਾਂ, ਪਰਮਾਤਮਾ ਨੇ ਸਾਨੂੰ ਆਪਣਾ ਸੁਨੇਹਾ ਦੇਣ ਲਈ ਸੰਸਾਰ ਵਿੱਚ ਭੇਜਿਆ, ਸਾਡੀ ਡਿਊਟੀ ਲਾਈ ਹੈ, ਤੇ ਅਸੀਂ ਰੱਬ ਨਹੀਂ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿ ਫਿਰ ਕਰੜੇ ਸ਼ਬਦਾਂ ਵਿੱਚ ਕਿਹਾ ਕਿ ਮੈਂ ਹਾਂ ਪਰਮ ਪੁਰਖ ਕੋ ਦਾਸਾ, ਵੇਖਣ ਆਇਓ ਜਗਤ ਤਮਾਸ਼ਾ, ਜੋ ਮੁੱਖ ਪਰਮੇਸ਼ਵਰ ਉਚਰ ਹੈ ते सब नरकुंड में पर हैं। ये गल इस वास्ते कही गई क्योंकि लोगों की आदत लोगों का सुभा है ते हुण इस सुभा का फायदा साढ़े समाज सिख समाज में भी लोग उठा रहे हैं। कोई बंदा थोड़ा जिहा रब की गल करन वाला परमात्मा की गल करन वाला थोड़ा जिहा बाणी कीर्तन करन वाला अपनी दुकान खोल के बह जाता कहना मैं तो रब बन गया। तो कैसा अजीब सिलसिला है कि वह कहते आओ तो निरंकार विखाइए। मैं हसदा कदे कदे कि जिहड़ा है निरंकार उन्हें विखाओगे कि किदा झूठ है। कहते निरंकार विखाइए तो निरंकार का मतलब है जिहदा आकार कोई नहीं। निरंकार का अर्थ है जिहनूं वेख्या नहीं जा सकता। और लोग कैसे ने ते कतारां बन बन के मगर तुरे ते रब वेखण चले आ। ਇਹ ਕਹਿੰਦੇ ਨੇ ਨਿਰੰਕਾਰ ਹੈ ਤੇ ਨਿਰੰਕਾਰ ਵਿਖਾਇਆ ਕਿਵੇਂ ਜਾ ਸਕਦਾ ਹੈ। ਪਰ ਮਨੁੱਖ ਜਿਹੜਾ ਨਾ ਇਹ ਅਗਿਆਨਤਾ ਦੇ ਵਸ ਵਿੱਚ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸੇ ਵਾਸਤੇ ਸਿੱਖ ਨੂੰ ਗਿਆਨਵਾਨ ਬਣਨ ਦੀ ਸਿੱਖਿਆ ਦਿੱਤੀ ਆ। ਔਰ ਇਹੋ ਕਾਰਨ ਸੀ ਵੀ ਗੁਰੂ ਸਾਹਿਬ ਨੇ ਸ਼ਬਦ ਨੂੰ ਗੁਰੂ ਕਿਹਾ। ਕਿਸੇ ਮੂਰਤੀ ਤਸਵੀਰ ਬੁੱਤ ਕਿਸੇ ਆਕਾਰ ਨੂੰ ਗੁਰੂ ਨਹੀਂ ਆਖਿਆ, ਸ਼ਬਦ ਨੂੰ ਗੁਰੂ ਆਖਿਆ ਕਿਉਂਕਿ ਸ਼ਬਦ ਦਾ ਸਿੱਖਾ ਸੰਬੰਧ ਗਿਆਨ ਨਾਲ ਹੈ। ਤਾਂ ਕਿ ਸਿੱਖ ਜਿਹੜੇ ਸਨ ਉਹ ਗਿਆਨਵਾਨ ਹੋ ਜਾਣ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਹੈ, ਉਹ ਕਹਿੰਦੇ ਨੇ ਗਿਆਨ ਗੁਰੂ ਆਤਮ ਉਪਦੇਸ਼ੋ। ਤੁਹਾਡਾ ਗੁਰੂ ਗਿਆਨ ਹੈ ਤੇ ਉਹਦੇ ਨਾਲ ਤੁਸੀਂ ਆਪਣੇ ਆਪ ਨੂੰ ਸਮਝਾਉਣ ਦਾ ਯਤਨ ਕਰਨਾ ਹੈ। ਤਾਂ ਸਤਿਗੁਰੂ ਕਹਿੰਦੇ ਜੇ ਕਿ ਪਰਮਾਤਮਾ ਜਿਹੜਾ ਹੈ ਉਹ ਅਜੂਨੀ ਹੈ, ਉਹ ਜੰਮਣ ਮਰਨ ਵਿੱਚ ਨਹੀਂ ਆਉਂਦਾ, ਕਿਸੇ ਦੀ ਕੁੱਖ ਤੋਂ ਉਹ ਜਨਮ ਨਹੀਂ ਲੈਂਦਾ। ਦਸਮ ਪਾਤਸ਼ਾਹ ਦਾ ਫਰਮਾਨ ਹੈ, ਸਤਿਗੁਰੂ ਕਹਿੰਦੇ ਨੇ ਸੋ ਕਿਮ ਮਾਨਸ ਰੂਪ ਕਹਾਏ। ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ, ਕਿਸ ਤਰ੍ਹਾਂ ਮਨੁੱਖ ਦਾ ਰੂਪ ਅਖਵਾ ਸਕਦਾ, ਭਾਵ ਕਿੱਦਾਂ ਜਨਮ ਲੈ ਸਕਦਾ, ਕਿੱਦਾਂ ਮਨੁੱਖੀ ਸਰੀਰ ਵਿੱਚ ਆ ਸਕਦਾ। ਸੋ ਕਿਮ ਮਾਨਸ ਰੂਪ ਕਹਾਏ, ਸਿੱਧ ਸਮਾਧ ਸਾਧ ਕਰ ਹਾਰੇ, ਕਿਉਂ ਨਾ ਦੇਖਣ ਪਾਏ। ਕਹਿੰਦੇ ਜਿਸ ਪਰਮਾਤਮਾ ਨੂੰ ਬੜੇ ਬੜੇ ਸਿੱਖ ਸਮਾਧੀਆਂ ਲਾ ਲਾ ਕੇ ਕਈ ਲੰਬਿਆਂ ਸਮਿਆਂ ਤੱਕ ਘਾਲਣਾ ਘਾਲ ਕੇ ਦੇਖ ਨਹੀਂ ਸਕੇ, ਪਤਾ ਨਹੀਂ ਲੱਗਾ ਜੀਦਾ ਉਹ ਬੰਦਾ ਕਿੱਦਾਂ ਬਣ ਕੇ ਆ ਗਿਆ, ਉਹ ਬੰਦੇ ਦੇ ਰੂਪ ਵਿੱਚ ਕਿੱਦਾਂ ਨਜ਼ਰ ਆਏਗਾ ਤੁਹਾਨੂੰ, ਕਿੱਦਾਂ ਜੰਮ ਰਹੇਗਾ। ਕਹਿੰਦੇ ਨੇ ਉਹ ਜਨਮ ਮਰਨ ਤੋਂ ਬਾਹਰ ਦੀ ਗੱਲ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਇਹ ਗੱਲ ਸਮਝਾ ਦਿੱਤੀ ਕਿ ਭਾਈ ਪਰਮਾਤਮਾ ਨੂੰ ਕਿਸੇ ਇਸ ਇੱਕ ਆਕਾਰ ਕਿਸੇ ਇੱਕ ਸਰੂਪ ਦੇ ਅੰਦਰ ਨਹੀਂ ਘਾਲਿਆ ਜਾ ਸਕਦਾ। ਲੋਕਾਂ ਨੇ ਕਿਹਾ ਜਗਨਨਾਥ ਤੇ ਲੱਗੇ ਸਤਿਗੁਰੂ, ਜਗਨ ਬੜੀ ਪ੍ਰਸਿੱਧ ਵਾਰਤਾ ਹੈ, ਤੇ ਲੋਕ ਕਹਿਣ ਲੱਗੇ ਵੀ ਇਹ ਜਿਹੜੀ ਮੂਰਤੀ ਹੈ ਇਹ ਜਗਨਨਾਥ ਹੈ, ਹਾਲਾਂਕਿ ਉਹ ਸ਼੍ਰੀ ਕ੍ਰਿਸ਼ਨ ਦੀ ਉਪਾਸ਼ਨਾ ਦੀ ਮੂਰਤੀ ਹੈ। ਲੰਬੀ ਕਹਾਣੀ ਹੈ, ਹੱਥ ਹੈ ਨਹੀਂ ਉਹਦੇ, ਪੈਰ ਹੈ ਨਹੀਂ, ਜਿਵੇਂ ਪਿੰਗਲਾ ਹੁੰਦਾ। ਕਹਿੰਦੇ ਨੇ ਜਗਨਨਾਥ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਆਖਣ ਲੱਗੇ ਭਾਈ ਇਹ ਪੱਥਰ ਜਗਤ ਦਾ ਨਾਥ ਕਿਵੇਂ ਹੋ ਸਕਦਾ, ਇਹ ਕਿਵੇਂ ਜਗਤ ਦਾ ਨਾਥ ਹੋ ਸਕਦਾ, ਜਗਤ ਦਾ ਨਾਥ ਇੰਨਾ ਲੂਲਾ ਲੰਗੜਾ, ਇੰਨਾ ਇੰਨਾ ਸਥਿਰ, ਇੰਨਾ ਅਚੇਤ ਕਿੱਦਾਂ ਹੋ ਸਕਦਾ। ਜਗਤ ਦਾ ਨਾਥ ਜਿਹੜਾ ਹੈ ਉਹ ਤੇ ਭਾਈ ਸਭ ਮੈਂ ਜੋਤ ਜੋਤ ਹੈ ਸੋਏ, ਦਿਸਦੈ ਚਾਨਣ ਸਭ ਮੈਂ ਚਾਨਣ ਹੋਏ। ਤੇ ਬੜੀ ਅਜੀਬ ਗੱਲ ਹੈ ਕਿ ਲੋਕ ਇਸ ਸ਼ਬਦ ਦਾ ਆਸਰਾ ਲੈ ਕੇ ਤੇ ਆਰਤੀਆਂ ਉਤਾਰੀ ਜਾ ਰਹੇ ਆ, ਹਾਲਾਂਕਿ ਇਸ ਸ਼ਬਦ ਵਿੱਚ ਆਰਤੀ ਪ੍ਰੀਤ ਦਾ ਬਿਲਕੁਲ ਖੰਡਨ ਹੈ, ਵਿਰੋਧ ਹੈ, ਲੇਕਿਨ ਇਸੇ ਸ਼ਬਦ ਨੂੰ ਲੋਕੀ ਮੰਡਲੀ 'ਚ ਵਰਤ ਰਹੇ ਨੇ। ਕਾਰਨ ਕੀ ਹੈ? ਕਾਰਨ ਉਹੀ ਹੈ ਕਿ ਸਿੱਖ ਨੇ ਇਸ ਬਾਣੀ ਨੂੰ ਸਮਝਣ ਵਾਲੇ ਪਾਸੇ ਧਿਆਨ ਹੀ ਨਹੀਂ ਦਿੱਤਾ। ਜੇ ਉਹ ਇਸ ਬਾਣੀ ਨੂੰ ਸਮਝਣ ਵਾਲੇ ਪਾਸੇ ਧਿਆਨ ਦੇਵੇ ਤਾਂ ਉਸ ਨੂੰ ਇਸ ਗੱਲ ਦੀ ਸਮਝ ਪੈ ਸਕਦੀ ਹੈ ਕਿ ਪਰਮਾਤਮਾ ਦੇ ਸੰਬੰਧ ਵਿੱਚ ਮੈਂ ਇਸ ਤਰ੍ਹਾਂ ਦੀ ਚਰਚਾ ਨਹੀਂ ਕਰ ਸਕਦਾ ਕਿ ਪਰਮਾਤਮਾ ਜਨਮ ਲੈਂਦਾ ਹੈ, ਉਸ ਦੀ ਕੋਈ ਮੂਰਤੀ ਹੈ, ਉਹਦੀ ਕੋਈ ਸ਼ਕਲ ਸੂਰਤ ਹੈ, ਉਹ ਵੱਧਦਾ ਘਟਦਾ ਹੈ, ਉਸ ਨੂੰ ਮੈਂ ਇਹਨਾਂ ਅੱਖਾਂ ਨਾਲ ਸਾਹਮਣੇ ਰੱਖ ਕੇ ਮੂਰਤੀ ਬਣਾ ਕੇ ਦੇਖ ਸਕਦਾ ਹਾਂ। ਇਹ ਸਾਰੀਆਂ ਗੱਲਾਂ ਸਿੱਖ ਦੇ ਦਿਮਾਗ ਵਿੱਚੋਂ ਨਿਕਲ ਸਕਦੀਆਂ ਨੇ ਜੇ ਉਹ ਇਹ ਧਿਆਨ ਰੱਖੇ। ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਿਕਨੇਮ ਕਰਨ ਲਈ ਜਿਹੜੀਆਂ ਬਾਣੀਆਂ ਪ੍ਰੇਰਨਾ ਵਿੱਚ ਦਿੱਤੀਆਂ, ਜਪਜੀ ਪੜ੍ਹਦੇ ਹਾਂ ਉਹਦੇ 'ਚ ਵੀ ਇਹਨਾਂ ਗੱਲਾਂ ਦਾ ਜ਼ਿਕਰ ਹੈ, ਜਾਪ ਸਾਹਿਬ ਦੇ ਅੰਦਰ ਵੀ ਇਸ ਗੱਲ ਦਾ ਵਾਰ ਵਾਰ ਜ਼ਿਕਰ ਕੀਤਾ ਗਿਆ। ਕਹਿੰਦੇ ਨੇ ਤਾਤ ਮਾਤ ਨਾ ਜਾਤ ਜਾਤਰ ਜਨਮ ਮਰਨ ਵਿਹੀਨ। ਕਹਿੰਦੇ ਨੇ ਜਿਸ ਦੀ ਕੋਈ ਮਾਂ ਨਹੀਂ, ਜਿਸ ਦਾ ਕੋਈ ਪਿਓ ਨਹੀਂ, ਜਿਹੜਾ ਜੰਮਣ ਮਰਨ ਤੋਂ ਰਹਿਤ ਹੈ ਉਹ ਪਰਮਾਤਮਾ ਹੈ, ਜਿਸ ਦਾ ਸਾਰੇ ਸੰਸਾਰ ਵਿੱਚ ਚੱਕਰਵਰਤੀ ਰਾਜ ਹੈ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਵੀ ਪਰਮਾਤਮਾ ਅਜੂਨੀ ਹੈ। ਫਿਰ ਲੋਕਾਂ ਨੇ ਸਵਾਲ ਕੀਤਾ ਜੀ ਪਰਮਾਤਮਾ ਫਿਰ ਆ ਕਿੱਥੋਂ ਗਿਆ? ਇਹ ਯਾਦ ਰੱਖਣਾ ਅਕਾਲ ਮੂਰਤ ਕਰਤਾ ਪੁਰਖ ਇਹ ਅਸਲ 'ਚ ਲਫ਼ਜ਼ ਵੱਖਰੇ ਵੱਖਰੇ ਨੇ, ਲੇਕਿਨ ਇਹਨਾਂ ਦੇ ਆਪਸ ਵਿੱਚ ਭਾਵ ਜਿਹੜੇ ਨੇ ਉਹ ਸਾਂਝੇ ਨੇ, ਇਹ ਇੱਕ ਲੜੀ ਵਿੱਚ ਪਰੋਤੀਆਂ ਹੋਈਆਂ ਚੀਜ਼ਾਂ ਨੇ। ਇਸੇ ਤਰ੍ਹਾਂ ਜਦੋਂ ਇਹ ਸਵਾਲ ਖੜਾ ਹੋਏਗਾ ਕਿ ਪਰਮਾਤਮਾ ਜੇ ਅਜੂਨੀ ਹੈ, ਜਨਮ ਨਹੀਂ ਲੈਂਦਾ, ਤਾਂ ਫਿਰ ਆ ਕਿੱਥੋਂ ਗਿਆ? सतगुरु सचे पातशाह कहिंदे ने कि ओह वाहिगुरु अपाल अकाल पुरख सहभंग है। सहभंग संस्कृत शब्द सविंग भू, सविंग भू तो है जेड़ा अपने आप तो प्रकाशमान है। गुरु साहब कहते ने आसा दी वार भी इसे वास्ते सानू कहा गया रोज पढ़िया करो। असल में जिहड़ियां चीजा रोज कह रोज सुन ली रोज पढ़ने ली सानू दित्तियां गईयां ने उन्हां दे अंदर साडे सिद्धांतां दी स्पष्ट व्याख्या है। नहीं तो गुरु ग्रंथ साहब कहते भी सारा ही रोज पढ़िया करो तो बड़ी मुश्किल सी। पर उन्होंने सिलेक्ट किया कि आ चैप्टर जिहड़े ने ਇਹ ਤੁਹਾਡੇ ਨਿਤ ਨੇਮ ਵਿੱਚ ਸੰਗਤੀ ਨੇਮ ਵਿੱਚ ਤੇ ਤੁਹਾਡੇ ਵਿਅਕਤੀਗਤ ਨੇਮ ਵਿੱਚ ਆਉਣੇ ਚਾਹੀਦੇ ਆ। ਉਂਝ ਅਸੀਂ ਸਾਰਾ ਗੁਰੂ ਗ੍ਰੰਥ ਸਾਹਿਬ ਹੀ ਪੜ੍ਹਨਾ, ਸਾਰੇ ਨੂੰ ਹੀ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਲੇਕਿਨ ਜਿਹੜੇ ਮੁੱਖ ਭਾਵ ਨੇ, ਕੇਂਦਰੀ ਵਿਚਾਰ ਨੇ, ਜਿਨ੍ਹਾਂ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਹੈ, ਉਹ ਅਸਾਂ ਰੋਜ਼ ਰਿਪੀਟ ਕਰਨੇ ਆ, ਉਹ ਰੋਜ਼ ਆਪਣੇ ਧਿਆਨ ਵਿੱਚ ਰੱਖਣੇ ਨੇ, ਤਾਂ ਕਿ ਸਾਨੂੰ ਕਦੇ ਇਹ ਗੱਲ ਵਿਸਰ ਨਾ ਜਾਏ, ਅਸੀਂ ਆਪਣੇ ਸਿਧਾਂਤਕ ਪਹਿਲੂ ਤੋਂ ਦੂਰ ਨਾ ਚਲੇ ਜਾਈਏ। ਉੱਥੇ ਲਿਖਿਆ ਆਸਾ ਦੀ ਵਾਰ ਦੀ ਪੌੜੀ ਹੈ, ਆਪੀ ਨੇ ਆਪ ਸਾਜਿਓ, ਉਸ ਵਾਹਿਗੁਰੂ ਅਕਾਲ ਪੁਰਖ ਨੇ ਆਪ ਹੀ ਨੇ, ਆਪੀ ਨੇ ਦਾ ਮਤਲਬ ਆਪ ਹੀ ਨੇ, ਆਪ ਸਾਜਿਓ, ਆਪਣਾ ਆਪ ਬਣਾਇਆ ਪਰਮਾਤਮਾ ਨੇ। ਜਿਹੜਾ ਆਪਣਾ ਆਪ ਹੈ ਉਹ ਵਾਹਿਗੁਰੂ ਅਕਾਲ ਪੁਰਖ ਨੇ ਆਪ ਬਣਾਇਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਨਾਉ ਤੋਂ ਮਤਲਬ ਐਗਜ਼ਿਸਟੈਂਸ, ਹੋਂਦ, ਆਪਣੀ ਹੋਂਦ ਉਸਨੇ ਆਪ ਰਚੀ ਲੈ। ਫਿਰ ਦੂਈ ਕੁਦਰਤ ਸਾਜੀ ਹੈ, ਫਿਰ ਉਸਨੇ ਸਾਰੀ ਕੁਦਰਤ ਦਾ ਅਰਥ ਹੈ ਸ਼ਕਤੀ, ਜਿਹਨੂੰ ਮਾਇਆ ਵੀ ਲੋਕ ਕਹਿੰਦੇ ਆ, ਕਹਿੰਦੇ ਨੇ ਫਿਰ ਉਸਨੇ ਇਹ ਮਾਇਆ ਬਣਾਈ, ਇਹ ਕੁਦਰਤ ਬਣਾਈ, ਇਹ ਸ੍ਰਿਸ਼ਟੀ ਬਣਾਈ, ਪਹਿਲੋਂ ਉਹਨੇ ਆਪਣਾ ਆਪ ਪ੍ਰਕਾਸ਼ਮਾਨ ਕੀਤਾ। ਤੇ ਕਈ ਥਾਂ ਤੇ ਸਵਾਲ ਆਉਂਦਾ ਤੁਸੀਂ ਕਦੋਂ ਕੀਤਾ, ਕਿੱਥੇ ਕੀਤਾ, ਕਿਸ ਰੂਪ ਵਿੱਚ ਕੀਤਾ, ਇਹਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੜੀਆਂ ਥਾਵਾਂ ਤੇ ਜਵਾਬ ਹੈ। ਸਤਿਗੁਰੂ ਕਹਿੰਦੇ ਨੇ ਇਹ ਪ੍ਰਸ਼ਨ ਐਸਾ ਹੈ ਕਿ ਇਹਦੇ ਸੰਬੰਧ ਵਿੱਚ ਸਾਨੂੰ ਸੋਚਣ ਦੀ ਕੋਈ ਲੋੜ ਨਹੀਂ, ਕਿਉਂਕਿ ਇਹ ਗੱਲ ਕੋਈ ਨਹੀਂ ਦੱਸ ਸਕਦਾ। ਪਿਤਾ ਕਾ ਜਨਮ ਕੇ ਜਾਣੇ ਪੂਤ, ਸਦਲ ਪਰੋਈ ਆਪਣੇ ਸੂਤ, ਜਿਸਨੇ ਇਹ ਸਾਰੀ ਸ੍ਰਿਸ਼ਟੀ ਆਪਣੀ ਮਰਿਆਦਾ ਵਿੱਚ ਬੰਨੀ ਹੈ, ਉਹਦੇ ਸੰਬੰਧ ਵਿੱਚ ਅਸੀਂ ਨਹੀਂ ਦੱਸ ਸਕਦੇ ਕਿ ਵਾਹਿਗੁਰੂ ਅਕਾਲ ਪੁਰਖ ਕਦੋਂ ਬਣਿਆ, ਕਿਸ ਤਰ੍ਹਾਂ ਬਣਿਆ। ਔਰ ਗੁਰੂ ਸਾਹਿਬ ਤੇ ਕਹਿੰਦੇ ਨੇ ਵੀ ਇਸ ਗੱਲ ਦੀ ਵੀ ਚਿੰਤਾ ਕਰਨ ਦੀ ਲੋੜ ਨਹੀਂ ਕਿ ਪਰਮਾਤਮਾ ਨੇ ਸ੍ਰਿਸ਼ਟੀ ਕਦੋਂ ਬਣਾਈ। ਜਪਜੀ ਸਾਰੇ ਸਬਜੈਕਟ ਅੱਗੇ ਚੱਲ ਕੇ ਆਉਣਗੇ, ਕਿਉਂਕਿ ਸਤਿਗੁਰੂ ਕਹਿੰਦੇ ਨੇ ਕਿ ਸਾਡਾ ਕੰਮ ਹੈ ਉਹਦੀ ਭਗਤੀ ਕਰਨੀ, ਉਹਦਾ ਨਾਮ ਜਪਣਾ, ਉਹਦੇ ਨਾਲ ਆਪਾਂ ਜੋੜਨ ਦੀ ਕੋਸ਼ਿਸ਼ ਕਰਨੀ। ਸਾਡਾ ਧਰਮ ਸਿਰਫ ਇਤਨਾ ਹੈ, ਸਾਡਾ ਧਰਮ ਇਹ ਨਹੀਂ ਕਿ ਅਸੀਂ ਉਹਦਾ ਜੰਮਣ ਮਰਨ ਲੱਭਦੇ ਰਹੀਏ, ਪਤਾ ਕਰਦੇ ਰਹੀਏ ਕਿ ਉਹ ਵਾਹਿਗੁਰੂ ਅਕਾਲ ਪੁਰਖ ਕਿੱਥੇ ਖਤਮ ਹੁੰਦਾ। ਭਾਈ ਗੁਰਦਾਸ ਸਾਹਿਬ ਨੇ ਤੇ ਗੱਲ ਕਹੀ ਹੈ, ਭਾਈ ਸਾਹਿਬ ਕਹਿੰਦੇ ਨੇ ਕਈ ਲੋਕ ਪਰਮਾਤਮਾ ਦਾ ਅੰਤ ਲੱਭਣ ਦੀ ਸੋਚਦੇ ਹਨ, ਪਤਾ ਕਰਨ ਦਾ ਯਤਨ ਕਰਦੇ ਤੇ ਕਿੱਥੋਂ ਸ਼ੁਰੂ ਹੋਇਆ ਹੈ, ਕਿੱਥੇ ਇਹ ਸਿਲਸਿਲਾ ਖਤਮ ਹੋਵੇਗਾ। ਕਈਆਂ ਲੋਕਾਂ ਨੇ ਇਸ ਪਾਸੇ ਆਪਣੀ ਮਗਜ਼ਪੱਚੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਈ ਗੁਰਦਾਸ ਕਹਿੰਦੇ ਹਨ, ਕਹਿੰਦੇ ਨੇ ਓੜਕ ਭਾਲ ਨਾ ਓੜਕ ਪਾਇਆ। ਓੜਕ ਦਾ ਮਤਲਬ ਐਂਡ ਅੰਤ, ਕਿਸੇ ਦਾ ਹਿਸਾਬ ਕਿਤਾਬ ਲਾਉਣਾ ਵੀ ਕਿੱਥੋਂ ਸ਼ੁਰੂ ਹੁੰਦਾ, ਕਿੱਥੇ ਖਤਮ ਹੁੰਦਾ। ਉਹ ਕਹਿੰਦੇ ਨੇ ਕਿ ਕਈਆਂ ਲੋਕਾਂ ਨੇ ਉਸ ਪਰਮਾਤਮਾ ਦਾ ਅੰਤ ਲੱਭਣ ਦੀ ਕੋਸ਼ਿਸ਼ ਕੀਤੀ, ਜਾਂ ਉਹਦਾ ਜੰਮਣ, ਉਹਦਾ ਮਰਨ, ਉਹਦਾ ਹਿਸਾਬ ਕਿਤਾਬ ਲਾਉਣ ਦਾ ਯਤਨ ਕੀਤਾ। ਕਹਿੰਦੇ ਨੇ ਓੜਕ ਭਾਲ ਨਾ ਓੜਕ ਪਾਇਆ। ਕਹਿੰਦੇ ਜਿਹੜੇ ਭਾਲ ਦੇ ਸੀ ਉਹਨਾਂ ਦਾ ਅੰਤ ਹੋ ਗਿਆ, ਉਹਨਾਂ ਨੂੰ ਅਖੀਰ ਨਹੀਂ ਲੱਭਾ, ਓੜਕ ਭਾਲਣ ਗਏ ਤੇ ਫਿਰ ਨਾ ਆਇਆ। ਕਹਿੰਦੇ ਨੇ ਕਿਹੜਾ ਉਹਦਾ ਅੰਤ ਲੱਭਣ ਗਏ ਨਾ, ਉਹ ਮੁੜ ਕੇ ਵਾਪਸ ਨਹੀਂ ਆਏ। ਇੱਕ ਵਿਚਾਰਵਾਨ ਨੇ ਇਸ ਗੱਲ ਨੂੰ ਸਰਲ ਕਰਦਿਆਂ ਹੋਇਆਂ ਇੱਕ ਮਿਸਾਲ ਦਿੱਤੀ ਹੈ। ਅਸੀਂ ਸਾਰੇ ਜਾਣਦੇ ਸਮੁੰਦਰ ਵਿੱਚੋਂ ਲੂਣ ਪੈਦਾ ਹੁੰਦਾ ਹੈ। ਉਹ ਕਹਿੰਦੇ ਨੇ ਵੀ ਸਮੁੰਦਰ ਚੋਂ ਪੈਦਾ ਹੋਏ ਲੂਣ ਦਾ ਇੱਕ ਪੁਤਲਾ, ਬੁੱਤ ਆਕਾਰ, ਉਹਨੇ ਸੋਚਿਆ ਕਿ ਮੈਂ ਇਸ ਸਮੁੰਦਰ ਦੀ ਗਹਿਰਾਈ 'ਚ ਲੱਭਾਂ, ਇਸ ਸਮੁੰਦਰ ਦੀ ਡੂੰਘਾਈ ਲੱਭਾਂ ਜਿੱਥੋਂ ਮੈਂ ਪੈਦਾ ਹੋਇਆ, ਇਹਦੀ ਮੈਂ ਡੂੰਘਾਈ 'ਚ ਦੇਖਾਂ ਵੀ ਕਿੰਨੀ ਕੁ ਹੈ। ਕਹਿੰਦੇ ਨੇ ਉਹ ਲੂਣ ਦਾ ਜਿਹੜਾ ਪੁਤਲਾ ਹੈ ਉਹ ਸਮੁੰਦਰ ਦੀ ਡੂੰਘਾਈ ਲੱਭਣ ਵਾਸਤੇ ਵਿੱਚ ਉਤਰਿਆ, ਅਤੇ ਨਤੀਜਾ ਕੀ ਹੋਇਆ ਵੀ ਆਪ ਹੀ ਖੁਰ ਗਿਆ, ਆਪ ਹੀ ਖਤਮ ਹੋ ਗਿਆ। ਉਹ ਕਹਿੰਦੇ ਇਸੇ ਤਰ੍ਹਾਂ ਅਸੀਂ ਉਸ ਅਥਾਹ ਸ਼ਕਤੀ ਵਿੱਚੋਂ ਇੱਕ ਕਿਣਕਾ ਮਾਤਰ ਹਾਂ, ਜਦੋਂ ਅਸੀਂ ਇਸ ਭਾਲ ਵਿੱਚ ਪੁਰਾਂਗੇ ਅਸੀਂ ਖਤਮ ਹੋ ਜਾਵਾਂਗੇ। ਇਹਦਾ ਜ਼ਿਕਰ ਇੱਕ ਹੋਰ ਦ੍ਰਿਸ਼ਟਾਂਤ ਨਾਲ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਪੁਰਾਣਿਕ ਮਿਸਾਲ ਨਾਲ ਵੀ ਕੀਤਾ ਗਿਆ। ਬ੍ਰਹਮਾ ਦੇ ਸੰਬੰਧ ਵਿੱਚ ਚਰਚਾ ਹੈ ਕਿ ਬ੍ਰਹਮਾ ਜਿਹੜਾ ਸੀ ਉਹ ਕਹਿੰਦੇ ਨੇ ਕਮਲ ਫੁੱਲ ਚੋਂ ਪੈਦਾ ਹੋਇਆ, ਅਤੇ ਉਹਨੇ ਕਿਉਂਕਿ ਬ੍ਰਹਮਾ ਨੂੰ ਇਹਨਾਂ ਨੇ ਗਿਆਨ ਦਾ ਸਰੂਪ ਮੰਨਿਆ, ਅਤੇ ਉਹ ਕਹਿੰਦੇ ਵੀ ਬ੍ਰਹਮਾ ਨੇ ਸਵਾਲ ਕੀਤਾ ਆਪਣੇ ਮਨ 'ਤੇ ਹੀ, ਆਪਣੇ ਆਪੇ 'ਤੇ ਹੀ, ਵੀ ਮੈਂ ਕਿੱਥੋਂ ਜੰਮਿਆ, ਮੈਂ ਕਿੱਥੋਂ ਪੈਦਾ ਹੋਇਆ, ਕਿਹਦੇ ਕੋਲ ਪੁੱਛਦਾ, ਕੋਈ ਹੈ ਤਾਂ ਨਹੀਂ ਸੀ ਨੇੜੇ। ਅਤੇ ਕਹਿੰਦੇ ਨੇ ਉਹਨੂੰ ਆਕਾਸ਼ਵਾਣੀ ਹੋਈ, ਉਹਨੂੰ ਆਕਾਸ਼ਵਾਣੀ ਹੋਈ ਵੀ ਤੂੰ ਇਸ ਫੁੱਲ 'ਚੋਂ ਪੈਦਾ ਹੋਇਆ, ਇਸ ਕਮਲ 'ਚੋਂ ਪੈਦਾ ਹੋਇਆ। ਕਹਿੰਦਾ ਇਹ ਨਾਚੀਜ਼ ਜੀ, ਇਹ ਚੀਜ਼ ਮੈਨੂੰ ਕਿੱਦਾਂ ਪੈਦਾ ਕਰ ਸਕਦੀ ਹੈ? ਤੇ ਕਹਿੰਦੇ ਨੇ ਕਹਾਣੀ ਇਹ ਹੈ ਕਿ ਉਹਨੇ ਗੁੱਸੇ ਵਿੱਚ ਆਣ ਕੇ, ਰੋਹ ਵਿੱਚ ਆਣ ਕੇ ਲੱਤ ਮਾਰੀ ਤੇ ਉਹ ਕਮਲ ਦੀ ਨਾਭ ਨਾੜੀ ਦੇ ਅੰਦਰ ਧੱਸ ਗਿਆ ਤੇ ਕਈ ਯੁੱਗ ਉਹਦੇ ਅੰਦਰ ਚੱਕਰ ਲਾਉਂਦਾ ਰਿਹਾ, ਤਰਲੇ ਮਿੰਨਤਾਂ ਕੀਤੀਆਂ, ਫਿਰ ਕਿਤੇ ਜਾ ਕੇ ਬਾਹਰ ਆਇਆ। ਇਹ ਕਹਾਣੀ ਇਸ ਗੱਲ ਨੂੰ ਸਿੱਧ ਕਰਦੀ ਹੈ ਕਿ ਕੋਈ ਗਿਆਨਵਾਨ ਮਨੁੱਖ ਵੀ ਜੇ ਬਹੁਤ ਕਹੇ ਵੀ ਮੈਂ ਤੇ ਬਹੁਤ ਗਿਆਤਾ ਹਾਂ ਤੇ ਉਹ ਵੀ ਰੱਬ ਦੇ ਆਦ ਅੰਤ ਨੂੰ ਲੱਭਣ ਦੀ ਕੋਸ਼ਿਸ਼ ਕਰੇ ਸਵਾਏ ਭਟਕਣਾ ਦੇ, ਸਵਾਏ ਭਰਮਣ ਦੇ, ਉਹਦੇ ਹੱਥ ਵਿੱਚ ਕੁਛ ਨਹੀਂ ਆਉਣਾ, ਕੁਛ ਨਹੀਂ ਲੱਭਣਾ। ਕਹਿੰਦੇ ਨੇ ਬ੍ਰਹਮਾ ਭਾਲਣ ਅੰਤ ਗਿਆ, ਆਗੈ ਅੰਤ ਨਾ ਪਾਇਓ ਤਾਂ ਲੱਭੇ ਕੱਖੀ ਪਾਉਂਦਾ ਰਿਹਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹੋ ਜਿਹੇ ਦ੍ਰਿਸ਼ਟਾਂਤ, ਇਹੋ ਜਿਹੀਆਂ ਮਿਸਾਲਾਂ ਦੇ ਕੇ ਤੇ ਸਿੱਖ ਨੂੰ ਇਹ ਗੱਲ ਕਹੀ ਹੈ ਕਿ ਤੂੰ ਵਾਹਿਗੁਰੂ ਅਕਾਲ ਪੁਰਖ ਦੀ ਇੱਕ ਹਸਤੀ ਨੂੰ ਮੰਨ ਕੇ ਤੇ ਉਹਦੀ ਭਗਤੀ ਵਾਲਾ ਮਾਰਗ ਅਖਤਿਆਰ ਕਰਨਾ। ਤੂੰ ਵਾਹਿਗੁਰੂ ਨੂੰ ਆਪਣੇ ਹੱਥ ਦਾ ਖਿਡਾਉਣਾ ਨਹੀਂ ਸਮਝਣਾ ਤੇ ਇਹ ਨਹੀਂ ਸਮਝਣਾ ਕਿ ਉਹ ਕਿਸੇ ਗਰਭ ਵਿੱਚੋਂ ਪੈਦਾ ਹੁੰਦਾ ਹੈ, ਕੋਈ ਮਾਂ ਉਹਨੂੰ ਜਨਮ ਦਿੰਦੀ ਹੈ। ਲੋਕਾਂ ਨੇ ਤੇ ਐਸਾ ਕੀਤਾ ਵੀ ਮੱਛਲੀ ਦਾ ਵੀ ਅਵਤਾਰ ਬਣਾਇਆ, ਸੂਰ ਦਾ ਅਵਤਾਰ ਬਣਾ ਦਿੱਤਾ, ਮੱਛ ਕੱਛ ਉਹ ਬਰਾਹ ਕਈ ਕਿਸਮ ਦੇ ਚਲੀ ਅਵਤਾਰ ਮਿਲਣੇ ਤੇ ਕਿਹਾ ਵੀ ਇਹ ਵੀ ਰੱਬ ਦਾ ਅਵਤਾਰ ਹੈ, ਆਹ ਵੀ ਰੱਬ ਦਾ ਅਵਤਾਰ ਹੈ, ਆਹ ਵੀ ਰੱਬ ਦਾ ਅਵਤਾਰ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਜਿਹੜਾ ਪਰਮਾਤਮਾ ਹੈ ਉਹ ਤੇ ਭਾਈ ਅਜੋਲੀ ਹੈ, ਉਹ ਕਿਸੇ ਦੇ ਗਰਭ ਵਿੱਚੋਂ ਜਨਮ ਨਹੀਂ ਲੈਂਦਾ। ਸੰਸਾਰ ਦੇ ਅੰਦਰ ਪਰਮਾਤਮਾ ਦੀ ਹੋਂਦ ਸ਼ਕਤੀ ਕਰਕੇ, ਸੱਤਾ ਕਰਕੇ ਫੈਲੀ ਹੋਈ ਹੈ, ਕਿਸੇ ਆਕਾਰ ਕਰਕੇ ਨਹੀਂ ਫੈਲੀ ਹੋਈ। ਇਸ ਕਰਕੇ ਇਹ ਆਕਾਰ ਖਤਮ ਵੀ ਹੋ ਜਾਏਗਾ ਤਦ ਪਰਮਾਤਮਾ ਰਹੇਗਾ। ਜਦੋਂ ਇਹ ਆਕਾਰ ਨਹੀਂ ਸੀ ਤਦੋਂ ਵੀ ਪਰਮਾਤਮਾ ਸੀ ਤੇ ਜਦੋਂ ਇਹ ਨਹੀਂ ਰਹੇਗਾ ਉਦੋਂ ਵੀ ਪਰਮਾਤਮਾ ਹੋਏਗਾ। ਪਰਮਾਤਮਾ ਨੇ ਇਹ ਸ੍ਰਿਸ਼ਟੀ, ਇਹ ਆਕਾਰ, ਇਹ ਰਚਨਾ ਕਈ ਵਾਰੀ ਬਣਾਈ ਹੈ, ਕਈ ਵਾਰੀ ਧਾ ਦਿੱਤੀ ਹੈ, ਔਰ ਕਈ ਵਾਰੀ ਬਣਾਏਗਾ, ਕਈ ਵਾਰੀ ਧਾ ਦੇਗਾ। ਇਹ ਉਸਦੀ ਸ੍ਰਿਸ਼ਟੀ ਦਾ ਚੱਕਰ ਜਿਹੜਾ ਹੈ, ਇਹ ਉਹਦੀ ਮਰਜ਼ੀ ਨਾਲ ਜਦੋਂ ਉਹਦਾ ਚਿੱਤ ਚਾਹੁੰਦਾ ਚਲਾ ਦਿੰਦਾ, ਜਦੋਂ ਉਹਦਾ ਚਿੱਤ ਚਾਹੁੰਦਾ ਉਹ ਇਹਨੂੰ ਖਤਮ ਕਰ ਦਿੰਦਾ ਹੈ। ਤੇ ਜੇ ਅਸੀਂ ਇਸ ਚਿੰਤਾ ਵਿੱਚ ਰਹੀਏ, ਕਿਉਂਕਿ ਆਮ ਤੌਰ ਤੇ ਮਨੁੱਖ ਇਹ ਸਵਾਲ ਕਰਦਾ, ਕਹਿੰਦਾ ਤੂੰ ਰੱਬ ਦੇਖਿਆ? ਜਿਹੜਾ ਕੋਈ ਰੱਬ ਦੀਆਂ ਗੱਲਾਂ ਕਰੇ ਉਹ ਤੇ ਸਵਾਲ ਕਰ ਲੈਂਦੇ ਲੋਕੀ ਆਣ ਤੇ, ਤੂੰ ਰੱਬ ਦੇਖਿਆ? ਉਹਦਾ ਮਤਲਬ ਉਹ ਕੀ ਚਾਹੁੰਦਾ? ਉਹ ਚਾਹੁੰਦਾ ਕਿ ਰੱਬ ਦੀ ਕੋਈ ਮੂਰਖ, ਰੱਬ ਦਾ ਕੋਈ ਖਾਸ ਆਕਾਰ ਜਿਹੜਾ ਹੈ ਉਹ ਮੇਰੀ ਨਜ਼ਰ ਵਿੱਚ ਆਉਣਾ ਚਾਹੀਦਾ ਤੇ ਮੈਨੂੰ ਕੋਈ ਵਿਖਾਵੇ। ਇਸ ਮਨੁੱਖ ਦੀ ਲਾਲਸਾ ਦਾ ਫਾਇਦਾ ਜਿਹੜਾ ਹੈ ਉਹ ਉਹਨਾਂ ਲੋਕਾਂ ਨੇ ਉਠਾਇਆ ਜਿਨ੍ਹਾਂ ਲੋਕਾਂ ਨੇ ਰੱਬ ਦੇ ਸੰਬੰਧ ਵਿੱਚ ਪ੍ਰਪੰਚ ਤੇ ਪਖੰਡ ਕਰਕੇ ਆਪਣੀਆਂ ਦੁਕਾਨਦਾਰੀਆਂ ਚਲਾਉਣੀਆਂ ਸੀ। ਕਿਉਂਕਿ ਮਨੁੱਖ ਜਿਹੜਾ ਨਾ ਇਹ ਦਿਨ ਰਾਤ ਸਰੀਰਾਂ ਵਿੱਚ ਵਰਤਦਾ, ਇਹਦਾ ਦਿਨ ਰਾਤ ਦਾ ਜਿਹੜਾ ਵਾਹ ਹੈ ਫਿਜ਼ੀਕਲ ਹੈ, ਹਰ ਚੀਜ਼ ਜਿਹੜੀ ਠੋਸ ਉਹਨੂੰ ਦੇਖਦਾ ਹੈ। ਸੂਖਮ ਦੇ ਸੰਬੰਧ ਵਿੱਚ ਇਹਨੂੰ ਗਿਆਨ ਕੋਈ ਨਹੀਂ, ਇਹਨੂੰ ਤੇ ਆਪਣੀ ਆਤਮਾ ਦਾ ਅਹਿਸਾਸ ਹੀ ਕੋਈ ਨਹੀਂ ਹੈ। ਇਸ ਕਰਕੇ ਆਤਮਾ ਦੀ ਮੂਲ ਅੰਸ਼ ਪਰਮਾਤਮਾ ਜੋ ਹੈ ਮੂਲ, ਉਹਦੇ ਵੱਲ ਤੇ ਇਹਦਾ ਧਿਆਨ ਜਾ ਹੀ ਨਹੀਂ ਸਕਦਾ। ਇਸ ਕਰਕੇ ਜਦੋਂ ਵੀ ਕਿਤੇ ਰੱਬ ਦੀ ਗੱਲ ਚੱਲਦੀ ਹੈ ਜਾਂ ਗੁਰੂ ਪੀਰ ਪੈਗੰਬਰ ਦੀ ਗੱਲ ਚੱਲਦੀ ਹੈ ਤਾਂ ਇਹ ਫੱਟ ਕੋਈ ਸਰੀਰ ਲੱਭਣ ਦੀ ਕੋਸ਼ਿਸ਼ ਕਰਦਾ, ਕੋਈ ਆਕਾਰ ਲੱਭਣ ਦੀ ਕੋਸ਼ਿਸ਼ ਕਰਦਾ। ਔਰ ਗੁਰੂ ਸਾਹਿਬ ਨੇ ਵੇਖਿਆ ਸੀ ਕਿ ਸਮਾਜ ਦੇ ਅੰਦਰ ਕਰੋੜਾਂ ਦੇਵੀ ਦੇਵਤੇ ਮੂਰਤੀਆਂ ਵਗੈਰਾ ਬਣਾ ਕੇ ਲੋਕੀ ਬੈਠੇ ਨੇ, ਕੋਈ ਪੱਛਮ ਨੂੰ ਨਮਸਕਾਰ ਕਰ ਰਿਹਾ, ਕੋਈ ਪੂਰਬ ਨੂੰ ਨਮਸਕਾਰ ਕਰ ਰਿਹਾ, ਤੇ ਮਨੁੱਖ ਇੱਕ ਵਾਹਿਗੁਰੂ ਅਕਾਲ ਪੁਰਖ ਦੀ ਜਿਹੜੀ ਗੱਲ ਹੈ ਉਸ ਨੂੰ ਬਿਲਕੁਲ ਭੁੱਲੀ ਬੈਠਾ। ਇਹ ਚੇਤੇ ਕਰਾਉਣ ਵਾਸਤੇ ਇੱਕ ਤੋਂ ਸ਼ੁਰੂ ਕਰਕੇ ਤੇ ਗੁਰੂ ਸਾਹਿਬ ਨੇ ਉਸ ਵਿਆਪਕ ਹਸਤੀ ਦੇ ਸੰਬੰਧ ਵਿੱਚ ਮਨੁੱਖ ਨੂੰ ਗਿਆਨ ਦਿੱਤਾ ਕਿ ਭਾਈ ਆਹ ਗੱਲ ਹੈ ਪ੍ਰਮਾਤਮਾ ਦੀ, ਇਸ ਤੋਂ ਬਿਨਾਂ ਜੇ ਤੂੰ ਸੋਚੇਗਾ ਤੇ ਤੂੰ ਹਨੇਰੇ ਵਿੱਚ ਹੋਏਗਾ। ਤਾਂ ਇਹ ਤੁਸੀਂ ਕਹਿੰਦੇ ਵੀ ਗੁਰ ਬਿਨ ਭੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੇ ਹੈ ਸਭ ਤੇ। ਤੇ ਜਿੰਨਾ ਚਿਰ ਅਸੀਂ ਗੁਰੂ ਦੇ ਇਸ ਗਿਆਨ ਨਾਲ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਨਹੀਂ ਕਰਦੇ, ਜਿਸ ਗਿਆਨ ਨਾਲ ਗੁਰੂ ਸਾਹਿਬਾਨ ਨੇ ਆਪਣੇ ਹੁੰਦਿਆਂ, ਆਪਣੇ ਸਰੀਰ ਦੇ ਹੁੰਦਿਆਂ ਲੋਕਾਂ ਨੂੰ ਜੋੜਿਆ, ਸਰੀਰ ਨੂੰ ਇੰਪੋਰਟੈਂਸ ਨਹੀਂ ਦਿੱਤੀ, ਇਹ ਗੱਲ ਦਾ ਧਿਆਨ ਰੱਖਣਾ। ਇਹ ਗੱਲ ਕਹਿ ਕੇ ਮੈਂ ਤੁਹਾਨੂੰ ਦਾ ਯਾਚਕ ਹੋਵਾਂਗਾ। ਗੁਰੂ ਨਾਨਕ ਤਾਂ ਜਨਮ ਤੋਂ ਗੁਰੂ ਸਨ, ਲੇਕਿਨ ਗੁਰੂ ਅੰਗਦ ਜਨਮ ਤੋਂ ਗੁਰੂ ਨਹੀਂ ਹਨ। ਜੇ ਸਰੀਰ ਗੁਰੂ ਹੁੰਦਾ ਤੇ ਗੁਰੂ ਅੰਗਦ ਵੀ ਜਨਮ ਤੋਂ ਗੁਰੂ ਹੁੰਦੇ, ਸਰੀਰ ਤਾਂ ਉਹਨਾਂ ਦਾ ਬਚਪਨ ਤੋਂ ਸੀ। ਲੇਕਿਨ ਅਸੀਂ ਜਿਹੜੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਮਝੇ ਨਹੀਂ, ਅਸੀਂ ਦੇਹ ਨੂੰ ਗੁਰੂ ਲੱਭਣ ਲੱਗ ਪਏ। ਦੇਹ ਮਾਫ ਕਰਨਾ ਮੈਨੂੰ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ, ਇਹ ਚਾਰੇ ਇੱਕ ਵਕਤ ਸਨ, ਇੱਕ ਟਾਈਮ ਸੀ ਕਿ ਚਾਰੇ ਹੀ ਜੀਵੇ ਸੀ, ਚਾਰਿਆਂ ਦੀ ਚਾਰਾਂ ਦੀ ਅਕਤੀ ਮੌਜੂਦ ਸੀ। ਜੇ ਸਰੀਰ ਗੁਰੂ ਹੁੰਦਾ ਤੇ ਫਿਰ ਚਾਰੇ ਹੀ ਗੁਰੂ ਹੁੰਦੇ, ਫਿਰ ਤਾਂ ਚਾਰੇ ਗੁਰੂ ਹੋਣੇ ਚਾਹੀਦੇ ਸੀ। ਔਰ ਅਗਾਂਹ ਚੰਦ ਕੇ ਜਿਸ ਹਿਸਟਰੀ ਪੜੋਗੇ ਬੜੇ ਪਰੇਸ਼ਾਨ ਹੋਵੋਗੇ ਤੁਸੀਂ, ਛੇ ਛੇ ਸੱਤ ਸੱਤ ਗੁਰੂ ਮਿਲਣਗੇ ਜੇ ਸਰੀਰ ਗੁਰੂ ਹੈ ਤਾਂ। ਲੇਕਿਨ ਅਸੀਂ, ਮੈਂ ਤੈਨੂੰ ਕਹਿ ਰਿਹਾ, ਸਰੀਰ ਦੀ ਦੁਨੀਆਂ ਵਿੱਚ ਵਿਕਰਦੇ ਹਾਂ, ਇਹ ਸਰੀਰ ਨਾਲ ਮੋਹ ਰੱਖਣ ਕਰਕੇ ਅਸੀਂ ਸਾਰਾ ਕੁਝ ਸਰੀਰਕ ਹੀ ਸੋਚਦੇ ਹਾਂ। ਇਸ ਕਰਕੇ ਅਸੀਂ ਭੁਲੇਖੇ ਵਿੱਚ ਪੈਂਦੇ ਹਾਂ, ਨਹੀਂ ਤੇ ਗੁਰੂ ਸਾਹਿਬ ਨੇ ਇਸ ਭੁਲੇਖੇ ਚੋਂ ਕੱਢਣ ਲਈ ਹੀ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ, ਸਰੀਰ ਦੇ ਲੜ ਨਹੀਂ ਲਾਇਆ। ਔਰ ਇਹ ਬੜੀ ਹਿੰਮਤ ਦਾ ਸੌਦਾ ਹੈ, ਕੋਈ ਆਮ ਬੰਦਾ ਨਹੀਂ ਕਰ ਸਕਦਾ। ਕੋਈ ਆਮ ਆਦਮੀ ਜਿਹਦੀ ਪ੍ਰਸ਼ਟਿਸ਼ ਤੇ ਪੂਜਾ ਹੁੰਦੀ ਹੋਵੇ, ਉਹ ਕਵੇ ਵੀ ਮੈਂ ਮਰ ਜਾਣਾ ਜੇ ਇਹ ਮੈਨੂੰ ਨਾ ਮੰਨਿਓ, ਕੋਈ ਨਹੀਂ ਕਹਿੰਦਾ। ਪਤਾ ਹੁੰਦਾ ਕਿ ਮੈਂ ਕੱਲ੍ਹ ਨੂੰ ਮਰ ਜਾਣਾ, ਫਿਰ ਵੀ ਚਰਨ ਅੱਗੇ ਕੀਤੇ ਹੁੰਦੇ ਨੇ। ਇੱਕ ਮਿਲ ਗਿਆ ਸੀ ਮੈਨੂੰ ਏਦਾਂ ਦਾ ਬੰਦਾ, ਮੈਂ ਕਿਹਾ ਸੰਤ ਜੀ ਤੁਸੀਂ ਬੜੇ ਪੈਰ ਢੋ ਗਏ, ਗੱਲ ਕੀ ਹੈ, ਕਹਾਣੀ ਕੀ ਹੈ? ਮੈਂ ਕਿਹਾ ਤੁਹਾਨੂੰ ਪਤਾ ਨਹੀਂ ਸੀ ਇਹ ਗਲਤ ਗੱਲ ਹੈ? ਕਹਿੰਦਾ ਪਤਾ ਹੈ ਪਰ ਆਦਤ ਪਈ ਹੈ, ਰੋਟੀ ਨਹੀਂ ਹੁੰਦੀ। ਮੈਂ ਕਿਹਾ ਤੁਸੀਂ ਗਿਆਨਵਾਨ ਹੋ, ਸਮਝ ਵਾਲੇ, ਤੁਹਾਨੂੰ ਪਤਾ ਕਿ ਇਹ ਸਰੀਰ ਨਹੀਂ ਚੀਜ਼। ਕਹਿੰਦਾ ਤਾਂ ਗੱਲ ਤੁਹਾਡੀ ਠੀਕ ਹੈ, ਮੈਂ ਵੀ ਮੰਨਦਾ, ਪਰ ਆਦਤ ਪਈ ਹੈ, ਲੋਕ ਛੱਡਦੇ ਹੀ ਨਹੀਂ, ਖੜੇ ਨਹੀਂ ਛੱਡਦੇ। ਕਈ ਵਾਰੀ ਐਸਾ ਵੀ ਚੱਕਰ ਪੈਂਦਾ ਕਿ ਬੰਦਾ ਤੇ ਤਸਲੀਮ ਕਰ ਲੈਂਦਾ ਕਿ ਇਹ ਗੱਲ ਗਲਤ ਨਹੀਂ ਕਰਨਾ ਚਾਹੁੰਦਾ, ਪਰ ਕੇਲਿਆਂ ਨੂੰ ਘੇਰ ਕੇ ਰੱਖਦੇ ਆ ਵੀ ਕਿਹੜੇ ਨਾਲ ਤੇ ਸਾਡੀ ਦੁਕਾਨ ਚੱਲਦੀ ਹੈ, ਜਾਏਗਾ ਕਿੱਧਰ ਤੂੰ, ਤੂੰ ਮੈਨੂੰ ਕਿਵੇਂ ਕਰਨਾ? ਇਹ ਜਿਹੜਾ ਗੁਰਮਤ ਦਾ ਸਿਧਾਂਤ ਹੈ, ਅਕਾਲ ਪੁਰਖ, ਅਕਾਲ ਮੂਰਖ, ਅਜੂਨੀ, ਸਹਿਭੰਗ, ਇਹ ਜਿੰਨਾ ਚਿਰ ਅਸੀਂ ਸਰੀਰ ਦੀ ਦੁਨੀਆਂ ਤੋਂ ਉੱਪਰ ਉੱਠਣ ਦੀ ਹਿੰਮਤ ਨਹੀਂ ਕਰਦੇ, ਸਰੀਰ ਦੇ ਮੋਹ ਤੋਂ ਉੱਪਰ ਉੱਠਣ ਦੀ ਹਿੰਮਤ ਨਹੀਂ ਕਰਦੇ, ਉਹਨਾਂ ਚਿਰ ਇਹ ਸਾਡੇ ਵਾਸਤੇ ਸਾਰਥਕ ਨਹੀਂ ਹੋ ਸਕਦਾ। ਇਹ ਸਿਖਾਉਂਦਾ ਹੀ ਇਹ ਕੁਝ ਹੈ। ਔਰ ਇਹੋ ਕਾਰਨ ਸੀ ਕਿ ਇਸ ਸਿਧਾਂਤ ਨੂੰ ਮੰਨਣ ਵਾਲੇ ਲੋਕਾਂ ਨੇ ਸਰੀਰ ਦੇ ਕਰਮ ਦੀ ਪਰਵਾਹ ਨਹੀਂ ਕੀਤੀ, ਅੱਜ ਵੀ ਨਹੀਂ ਕਰਦੇ। ਇਹੋ ਹੀ ਸਿਧਾਂਤ ਹੈ ਜਿਹੜਾ ਸਾਡੀਆਂ ਕੁਰਬਾਨੀਆਂ, ਤਿਆਗ, ਸਾਡੇ ਸੰਘਰਸ਼ ਦੀ ਗੜ ਵਿੱਚ ਕੰਮ ਕਰਦਾ ਕਿ ਅਸੀਂ ਕਿਸੇ ਸਰੀਰ ਦੀ ਪ੍ਰੋਸਪੈਰਿਟੀ ਨਹੀਂ ਮੰਨਦੇ, ਆਪਣੀ ਵੀ ਨਹੀਂ ਮੰਨਦੇ, ਦੂਜੇ ਦੀ ਵੀ ਨਹੀਂ ਮੰਨਦੇ। ਤਾਂ ਸਤਿਗੁਰੂ ਕਿਰਪਾ ਧਰਮ, ਇਹ ਗੱਲ ਸਾਡੇ ਸਮਝ ਵਿੱਚ, ਸਾਡੀ ਸੋਝੀ ਵਿੱਚ ਆ ਜਾਵੇ ਤੇ ਅਸੀਂ ਇਸ ਨੂੰ ਜ਼ਿੰਦਗੀ ਦੇ ਅਸੂਲ ਵਿੱਚ ਅਪਣਾ ਲਈਏ ਕਿ ਇਹਦੀ ਕੀ ਇੰਪੋਰਟੈਂਸ ਹੈਗੀ ਹੈ, ਕਿਉਂਕਿ ਅੱਜ ਦਾ ਸਮਾਂ ਸਮਾਪਤ ਹੈ। ਮੈਂ ਇੰਨੇ ਵਿਚਾਰ ਅਜੂਨੀ ਤੇ ਸਹਿਭੰਗ ਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝੇ ਕੀਤੇ ਨੇ। ਆਉਣ ਵਾਲੇ ਸਮੇਂ ਅੰਦਰ ਬਾਕੀ ਦੇ ਸ਼ਬਦ ਜਿਹੜੇ ਨੇ ਉਹਨਾਂ ਸੰਬੰਧੀ ਚਰਚਾ ਕਰਨ ਦਾ ਯਤਨ ਕੀਤਾ ਜਾਏਗਾ। ਇੰਨੇ ਅੱਖਰਾਂ ਨਾਲ ਹੀ ਛਿਮਾਂ ਦਾ ਯਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।